अमर दास गुर हृदय त्यागो गुर हृदय त्यागो श्री गुरु राम दास गुण गावो श्री अर्जन विघ्न विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाय बहोरी गुर तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन शीसा पुन पुन शीसा बंदों बार बार जगदी जिसमें अमृत ज्ञान है मानक भगत वैराग श्री गुरु ग्रंथ साहिब बंदों कर अनुराग श्री गुरु शब्द कमाए जिन जीते पांच विकार तिन संतन का वंदना सिर चरणन पर तारे कंकार सतगुरु ते प्रसाद सच होए वाहे गुरु जी के फतेह विघ्न विनाशन सोए वाहे गुरु जी की फतेह विघ्न विनाशन सोए
चौपे कयो प्रभु अब सदन बसी जाय कब कब इत दिशि आवन की जाय जब हम चाहे ले बुलाए नाहे तर हो ग्रह आनंद उपाए
परम सम्मान जोग गुरु रूप गुरु खालसा साध संग जी वाहिगुरु जी का खालसा
वाहे गुरु जी की फतेह
आप सरबत संगतां बहुत वड्डियां भागां वाले हो जिन्हां नूं गरीब नवाज सतगुरु तेग बहादुर सिमरी है घर नौ निध आवै ताए सब थाई होए सहाए है तन तन सतगुरु श्री गुरु तेग बहादुर साहिब सच्चे पातशाह महाराज जी दे पावन पवित्र चरण छूह स्थान गुरुद्वारा श्री दुख निवारण साहिब जी विखे हजूर दे पावन दर्शन करन दा हाजरियां भरन दा सालाना जोड़ मेलियां ते हाजरियां भरन दा शुभ सुभागा समा प्राप्त हो रहा है अमृत वेले तो ही दीवान हाल दे अंदर जुगो जुग अटल धन धन सतगुरु तख्त चबर छत्र दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी की पावन हजूरी विखे दीवान सजे हैं अज बसंत पंचमी दे भी महान जोड़ मेलियां दे समागम हैं मन चाव भया प्रभ आगम सुनिया हर मंगल गाव सखी गृह मंदिर बनिया अज दे सुभागे दिहाड़ियां ते ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਾਵਨ ਧਰਤੀ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਔਰ ਇੱਥੋਂ ਦੀਆਂ ਸੰਗਤਾਂ ਨੂੰ ਹਜ਼ੂਰ ਨੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਬਖਸ਼ ਕੇ ਉਪਦੇਸ਼ਾਂ ਦੁਆਰਾ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਨਦਰੋ ਨਦਰ ਨਿਹਾਲ ਕਰਨਾ ਕੀਤਾ ਜਿੱਥੇ ਸਤਿਗੁਰਾਂ ਦਾ ਆਗਮਨ ਦਿਹਾੜਾ ਇਸ ਅਸਥਾਨ 'ਤੇ ਹਰ ਸਾਲ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਬਸੰਤ ਪੰਚਮੀ ਦੇ ਦਿਨ 'ਤੇ ਮਨਾਇਆ ਜਾਂਦਾ ਹੈ। ਉੱਥੇ ਦਸਮੇਸ਼ ਪਿਤਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਵਿਵਾਹ ਪੁਰਬਾਂ ਦੇ ਵੀ ਪੁਰਬ ਅਤੇ ਜੋੜ ਮੇਲੇ ਸੰਗਤਾਂ ਬੜੇ ਸ਼ਰਧਾ ਸਤਿਕਾਰ ਨਾਲ ਉਤਸ਼ਾਹ ਨਾਲ ਮਨਾ ਰਹੀਆਂ ਹਨ। ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਲਾਹੌਰ ਦੇ ਰਹਿਣ ਵਾਲੇ ਬਾਬਾ ਹਰਜਾ ਸੁਭਿਖੀਆ ਔਰ ਮਾਤਾ ਸਭਰਾਈ ਹਜ਼ੂਰ ਦੇ ਦਰਸ਼ਨਾਂ ਵਾਸਤੇ ਲਾਹੌਰ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਹਨ। ਹਜ਼ੂਰ ਦੇ ਨੂਰਾਨੀ ਦਰਸ਼ਨ ਕੀਤੇ ਹੈ, ਹਜ਼ੂਰ ਦੇ ਪਾਵਨ ਚਰਨਾਂ 'ਤੇ ਨਮਸਕਾਰ ਕੀਤੀ ਹੈ। ਬਾਲ ਅਵਸਥਾ ਦੇ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੀਦਾਰ ਕੀਤੇ, ਐਸੀ ਮਨਮੋਹਣੀ ਮੂਰਤ, ਹਿਰਦਿਆਂ ਵਿੱਚ ਸ਼ਾਂਤ ਪਾਉਣ ਵਾਲੇ ਸਤਿਗੁਰੂ ਦਾ ਜਦੋਂ ਦੀਦਾਰ ਤੱਕਿਆ ਤਾਂ ਬਾਬਾ ਹਰਜਸ ਮਾਤਾ ਸਭਰਾਈ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੀ ਸਪੁੱਤਰੀ ਹੈ ਬੀਬੀ ਅਜੀਤ ਕੌਰ, ਉਸ ਦਾ ਅਸੀਂ ਆਨੰਦ ਕਾਰਜ ਆਪ ਜੀ ਦੇ ਸਾਹਿਬਜ਼ਾਦੇ ਦੇ ਨਾਲ ਕਰਨਾ ਚਾਹੁੰਦੇ ਹਾਂ, ਆਪ ਸਗਾਈ ਕਰਨ ਦੀ ਆਗਿਆ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਘਰ ਦੇ ਪ੍ਰੇਮੀ ਅਤੇ ਗੁਰਮੁਖ ਗੁਰੂ ਕੇ ਸਿੱਖ ਜਾਣ ਕਰਕੇ ਆਗਿਆ ਦਿੱਤੀ ਔਰ ਨਾਲ ਹੀ ਇਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨ ਦਾ ਮਨੋਰਥ ਹੈ ਕਿ ਜਦੋਂ ਅਸੀਂ ਆਪਣੀ ਪੁੱਤਰੀ ਦਾ ਆਨੰਦ ਕਾਰਜ ਕਰੀਏ ਉਦੋਂ ਆਪ ਜੀ ਬਰਾਤ ਲੈ ਕੇ ਔਰ ਦਸਮੇਸ਼ ਜੀ ਨੂੰ ਨਾਲ ਲੈ ਕੇ ਸਾਡੇ ਸ਼ਹਿਰ ਲਾਹੌਰ ਵਿਖੇ ਚਰਨ ਪਾਓ ਔਰ ਬਹੁਤ ਸੰਗਤਾਂ ਦਰਸ਼ਨਾਂ ਦੀਆਂ ਵੀ ਪਿਆਸੀਆਂ ਹਨ ਔਰ ਅਸੀਂ ਬਹੁਤ ਵੱਡੇ ਉਤਸ਼ਾਹ ਦੇ ਨਾਲ ਇਹ ਆਨੰਦ ਕਾਰਜ ਆਪ ਕਰਨਾ ਚਾਹੁੰਦੇ ਹਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਕਿ ਲਾਹੌਰ ਜਾਣ ਦਾ ਸਮਾਂ ਨਹੀਂ ਹੈ, ਜੇ ਕਰਕੇ ਅਸੀਂ ਇਸੇ ਧਰਤੀ 'ਤੇ ਲਾਹੌਰ ਵਰਗਾ ਸ਼ਹਿਰ ਵਸਾ ਦਈਏ ਔਰ ਉਸੇ ਤਰ੍ਹਾਂ ਦੀਆਂ ਰੌਣਕਾਂ, ਉਸੇ ਤਰ੍ਹਾਂ ਦਾ ਆਨੰਦ, ਉਸੇ ਤਰ੍ਹਾਂ ਦਾ ਉਤਸ਼ਾਹ ਇੱਥੇ ਹੀ ਬਣ ਜਾਏ, ਤੁਹਾਡੇ ਮਨ ਦੀ ਕੀ ਭਾਵਨਾ ਹੈ? ਆਗਿਆਕਾਰੀ ਸੁਭਾਗ ਇਸ ਦੰਪਤੀ ਨੇ ਹਜ਼ੂਰ ਦੇ ਹੁਕਮ ਦੇ ਅੱਗੇ ਆਪਣਾ ਸੀਸ ਝੁਕਾਇਆ, ਕਹਿਣ ਲੱਗੇ ਸਤਿਗੁਰੂ ਜਿਵੇਂ ਆਪ ਜੀ ਦੀ ਰਜ਼ਾ ਅਸੀਂ ਉਸੇ ਵਿੱਚ ਹੀ ਪ੍ਰਸੰਨ ਹਾਂ। ਤਾਂ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਵਿਵਾਹ ਦੀਆਂ ਤਿਆਰੀਆਂ ਕੀਤੀਆਂ ਜਾਣ ਔਰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨੇੜੇ ਪਹਾੜਾਂ ਦੇ ਵਿਚਕਾਰ ਸਤਿਗੁਰੂ ਜੀ ਨੇ ਬੜਾ ਸੁੰਦਰ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਲਾਹੌਰ ਸਾਹਿਬ ਰੱਖਣਾ ਕੀਤਾ ਔਰ ਦੂਰ ਦੁਰਾਡੇ ਤੱਕ ਸੰਗਤਾਂ ਦੇ ਪਾਸ ਸੰਦੇਸ਼ ਭੇਜੇ ਗਏ, ਚਿੱਠੀਆਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਪਹਿਲੇ ਸਤਿਗੁਰੂ ਸਾਹਿਬਾਨ ਜੀ ਦੀਆਂ ਜੋ ਕੁਲਾਂ ਚੱਲ ਰਹੀਆਂ ਸਨ, ਜਿਨ੍ਹਾਂ ਦੇ ਵਿੱਚ ਬੇਦੀ ਕੁਲ ਹੈ, ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਕੁਲ ਹੈ ਔਰ ਤ੍ਰਿਣਾ ਦੀ ਕੁਲ ਜੋ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਨਿਵਾਜੀ ਹੋਈ ਹੈ, ਭੱਲਿਆਂ ਦੀ ਕੁਲ ਨੂੰ ਤਾਰਿਆ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਸੋਢ ਵੰਸ਼ ਨੂੰ ਤਾਰਿਆ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਇਹ ਗੁਰੂ ਕੀਆਂ ਕੁਲਾਂ ਜਾਣ ਕੇ ਇਹਨਾਂ ਦਾ ਸਨਮਾਨ ਰੱਖਣ ਹਿੱਤ ਸਤਿਗੁਰਾਂ ਨੇ ਇਹਨਾਂ ਪਾਸ ਵੀ ਨਿਸ਼ਚਿਤ ਦਿਨ ਦੇ ਸੰਦੇਸ਼ ਭੇਜਣਾ ਕੀਤੇ। ਜਦੋਂ ਬਹੁਤ ਸੰਗਤਾਂ ਦਾ ਜੋੜ ਮੇਲਾ ਭਰ ਗਿਆ ਤਾਂ ਗੁਰੂ ਕੇ ਲਾਹੌਰ ਵਿਖੇ ਆਨੰਦ ਕਾਰਜ ਦੀ ਤਿਆਰੀ ਕੀਤੀ ਗਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਮ ਪਿਤਾ ਜੀ ਨੂੰ ਨਾਲ ਲੈ ਕੇ, ਪਰਿਵਾਰ ਨੂੰ, ਸੰਗਤਾਂ ਨੂੰ ਨਾਲ ਲੈ ਕੇ आनंद कार्ज वास्ते गुरु के लाहौर साहिब स्थान ते पहुंचे है। संगतां दी जथा शक्त बहुत श्रद्धा भावना दे नाल बाबा हरदास जी माता सुपखी जी ने माता सुभराई जी ने सेवा की। उस वक्त जो आनंद कार्ज की तैयारी हुई तो सतगुरों का आनंद कार्ज करवाउन वास्ते लावां का पाठ करन वास्ते बेदी कुल दे बजुर्ग जो भल बेदी कुल दे साहिबजादे सन उन्होंने बेनती की, महाराज ये बड़ा सुभागा वक्त है, समा है, जेड़ा भी इस आनंद कार्ज की रस्म अदा करेगा जिथे उदा जीवन धनता दे योग बनेगा उत्थे उदा नाम भी इतिहास के अंदर सदा सदा लई अमर हो जाएगा। असी धन गुरु नानक देव जी की वंश विचों हाँ, श्रोमणी हाँ, सानू आनंद कार्ज कराउण की सारी रस्म की सेवा दिती जाए। फिर त्रिणा ने भी बेनती की, भल्लिया ने भी, सोढ़िया ने भी, धन श्री गुरु तेग बहादुर साहब जी ने हिरदे विच विचार की कि जे एक भी कुल दे किसी भी साहिबजादे नू जां मुखी सज्जन नू आनंद कार्ज की रस्म निभाउण लई आग्या दिती जांदी है तो दूसरियां दे मनां विच बड़ी नाराजगी पैदा होएगी। ये खुशी का अवसर है, प्रसन्नता भरिया दिहाड़ा है, इत्थों सारे ही खुशियां ते प्रसन्नतावां लै के जाण। इसलिए सतगुरु महाराज जी ने वचन किया कि भाई जे गुरु घर का सेवक इस आनंद कार्ज की रस्म नूं अदा करदा है तुहानूं कोई इतराज नहीं। तो सारे कहन लगे नहीं महाराज ये साडा हक बनदा है। सतगुरु महाराज कहन लगे चंगा आपां फैसला धन श्री गुरु नानक देव साहब जी दे उत्ते छड़िए। ज्ञानी ज्ञान सिंह जी ने भुपिंदरानंद ग्रंथ के अंदर ये वार्ता नूं बड़ा सुंदर अंकित किया। वो कहिंदे पंज परचियां पाईयां गईयां बेदी कुल दे, त्रेण कुल दे, त्रेण कुल दे, भल्ले कुल दे और सोढ़ी कुल दे साहिबजादियां बाबत, और पंजवीं परची गुरु घर दे सेवक दी लिख के पाई गई कि सेवक नूं भी आनंद कार्ज रस्म आनंद कार्ज की रस्म निभाउण दी आग्या होवे। अरदास करके परचियां पाईयां गईयां तां सेवक दी परची अगे आई, खोल के वेख्या सारिया संगतां दे विच खुशी की लहर छा गई कि सतगुरु जी ने हमेशा सेवकां नूं मान सन्मान दिता, सेवक नूं गुरु घर दे अंदर वडियाई दिती है। धन गुरु नानक देव जी ने सेवक नूं ही अपना स्वरूप बना के गुरता गद्दी दे तख्त उत्ते सुभाईमान कीता सी। किड्डा वड्डा मेरे सतगुरु का बिरद है कि एडा वड्डा सन्मान अपने सेवक नूं बख्श रहे है। उस वक्त बाबा रूप चंद जी जिन्हों का जन्म मीरी पीरी के मालक धन श्री गुरु हरगोबिंद साहब जी के बचना अनुसार होया सी, उन्हां नूं आग्या कीती गई कि तुसी सतगुरु जी की बाणी श्री गुरु ग्रंथ साहब जी की बाणी चौथे पातशाह जी दी उच्चारण कीतियां हुईयां लावां का पाठ तुसी करना और सारी आनंद कार्ज की मर्यादा तुसी आप निभाउणी है। उस वक्त गुरु के लाहौर साहिब स्थान ते माता अजीत कौर जी दे नाल अज दे दिन 1730 बिक्रमी नूं 1673 ईस्वी नूं माघ सुदी पंचमी वाले दिहाड़े ते कलगी वाले सतगुरु जी दा अज दे दिन आनंद कार्ज कीता गया और बहुत संगतां दे अंदर वधाइयां दित्तियां गईयां और सतगुरां ने बहुत प्रसन्नता दे नाल संगतां नूं नवाजना कीता। सो अज सतगुरु कलगीधर दशमेश पिता जी का विवाह पुरब भी संगतां बहुत उत्साह दे नाल गुरद्वारा गुरु का लाहौर साहिब श्री आनंदपुर साहब जी दियां धरतियां ते मना रहियां हन और इस स्थान ते भी नौवें पातशाह धन श्री गुरु तेग बहादुर साहब जी दे आगमन दे शुभ दिहाड़े पुरब हन। जदों हजूर ने श्री आनंदपुर साहब वसाया उस वक्त चारे दिशावां दियां उत्तर दक्षण पूर्व पछम दियां संगतां जाके दर्शन कर दियां और संगतां बेनती कर दियां सच्चे पातशाह कृपा करो पहले सरूप देव धन श्री गुरु नानक देव जी ने बाबे तारे चार चक नौखन पृथ्वी सच्चा ढोआ गुरमुख कल विच प्रगट होआ ਚੌਂ ਕੁੰਟਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਤਾਰਿਆ, ਦਰਸ਼ਨ ਦੇ ਕੇ ਤਾਰਿਆ, ਉਪਦੇਸ਼ਾਂ ਦੇ ਰਾਹੀਂ ਗੁਰਮਤਿ ਸਿੱਖੀ ਦਾ ਗਿਆਨ ਕਰਾ ਕੇ ਸਭ ਨੂੰ ਤਾਰਨਾ ਕੀਤਾ। ਔਰ ਫਿਰ ਛੇਵੇਂ ਸਰੂਪ ਦੇ ਵਿੱਚ ਬਹੁਤ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ, ਦੂਰ ਦੂਰ ਤੱਕ ਜਾ ਕੇ ਬਾਕੀ ਦੇ ਸਰੂਪਾਂ ਵਿੱਚ ਵੀ ਜਿੱਥੇ ਜਿੱਥੇ ਕੋਈ ਯਾਦ ਕਰਦਾ ਹਜ਼ੂਰ ਦਰਸ਼ਨ ਦੀਦਾਰ ਦੇ ਕੇ ਤਾਰਿਆ ਕਰਦੇ ਸਨ। ਮਹਾਰਾਜ ਆਪ 26 ਸਾਲ ਤੋਂ ਉੱਤੇ ਅਰਸਾ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਦੁਆਰਾ ਭੂਰਾ ਸਾਹਿਬ ਅਸਥਾਨ ਤੇ ਲੰਮੇ ਚੌਂਕੜੇ ਲਾ ਕੇ ਮੂਲ ਮੰਤਰ, ਗੁਰਮੰਤਰ ਅਤੇ ਗੁਰਬਾਣੀ ਦੇ ਅਭਿਆਸ ਵਿੱਚ ਜੁੜੇ ਰਹੇ ਹੋ। ਬਹੁਤ ਵੱਡੀ ਤਪੱਸਿਆ ਆਪ ਜੀ ਨੇ ਕੀਤੀ ਹੈ। ਸਤਿਗੁਰੂ ਜੀ 8ਵੇਂ ਸਰੂਪ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੋ ਸਤਿਗੁਰੂ ਜੀ ਬਚਨ ਕਰ ਗਏ ਸਨ, ਬਾਬਾ ਬਸਹਿ ਬੀਚ ਬਕਾਲੇ ਬਨਗੁਰ ਸੰਗਤ ਆਪ ਸੰਭਾਲੇ, ਦੂਰ ਦੁਰਾਡੇ ਦੀਆਂ ਸੰਗਤਾਂ ਆਪ ਜੀ ਦੇ ਦਰਸ਼ਨਾਂ ਦੀਆਂ ਪਿਆਸੀਆਂ ਹਨ, ਆਪ ਜੀ ਦੇ ਦਰਸ਼ਨ ਨਹੀਂ ਕਰ ਸਕੇ, ਆਪ ਕਿਰਪਾ ਕਰੋ, ਵੱਖ ਵੱਖ ਦਿਸ਼ਾਵਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਜਿਹੜੇ ਇੱਥੇ ਚੱਲ ਕੇ ਨਹੀਂ ਆ ਸਕਦੇ, ਨਿੱਤ ਅਰਦਾਸਾਂ ਕਰਦੇ ਹੈ, ਨਿੱਤ ਬੇਨਤੀਆਂ ਕਰਦੇ ਹੈ, ਗੁਰੂ ਘਰ ਦੀਆਂ ਭੇਟਾਵਾਂ ਸਾਂਭ ਸਾਂਭ ਕੇ ਬਣਾ ਬਣਾ ਕੇ ਤਿਆਰ ਤਿਆਰ ਕਰਕੇ ਰੱਖ ਰਹੇ ਹੈ ਕਿ ਜੇ ਸਤਿਗੁਰੂ ਜੀ ਜਦੋਂ ਆਉਣਗੇ ਅਸੀਂ ਆਪਣੀਆਂ ਭੇਟਾਵਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਿਤ ਕਰਕੇ ਆਪਣੀ ਕਿਰਤ ਕਮਾਈ ਨੂੰ ਸਫਲ ਕਰਾਂਗੇ, ਹਜ਼ੂਰ ਦੇ ਦੀਦਾਰ ਕਰਾਂਗੇ। ਔਰ ਬਹੁਤੇ ਗੁਰਸਿੱਖ ਮਾਈ ਪਾਈ ਇਹ ਬੇਨਤੀਆਂ ਕਰਦੇ ਸਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਦੀਆਂ ਪਿਆਸੀਆਂ ਸੰਗਤਾਂ ਉਡੀਕਦੀਆਂ ਹਨ, ਨਿੱਤ ਅਰਦਾਸਾਂ ਹੋ ਰਹੀਆਂ ਹਨ ਲੱਖਾਂ ਦੀ ਗਿਣਤੀ ਵਿੱਚ, ਆਪ ਸੰਗਤਾਂ ਨੂੰ ਦੀਦਾਰ ਦੇ ਕੇ ਤਾਰਨਾ ਕਰੋ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੀ ਧਰਤੀ ਨੂੰ ਤਾਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਚੋਂ ਤਿਆਰੀ ਕੀਤੀ ਹੈ। ਚਲਦੇ ਚਲਦੇ ਸਾਰੇ ਮਾਲਵੇ ਨੂੰ ਤਾਰਿਆ, ਦੁਆਬੇ ਦੇਸ਼ ਦੇ ਇਲਾਕੇ ਨੂੰ ਤਾਰਿਆ, ਔਰ ਉਦੋਂ ਅਜੇ ਪਟਿਆਲਾ ਸ਼ਹਿਰ ਹੋਂਦ ਵਿੱਚ ਨਹੀਂ ਆਇਆ ਸੀ, ਇੱਥੇ ਇਰਦ ਗਿਰਦ ਛੋਟੇ ਛੋਟੇ ਨਗਰ ਵਸੇ ਹੋਏ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੋਪੜ ਤੋਂ ਚੱਲ ਕੇ ਮਕਾਰੋਂਪੁਰ ਨਗਰ ਹੈ ਉੱਥੇ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ, 6ਵੇਂ ਪਿਤਾ ਜੀ ਨੇ, ਔਰ ਇਸੇ ਤਰ੍ਹਾਂ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨ ਪਾਏ। ਐਸੇ ਐਸੇ ਛੋਟੇ ਅਤੇ ਵੱਡੇ ਨਗਰਾਂ ਕਸਬਿਆਂ ਨੂੰ ਹਜ਼ੂਰ ਨੇ ਆਪਣੀ ਚਰਨ ਛੋਹ ਬਖਸ਼ਿਸ਼ ਕੀਤੀ। ਇਸ ਧਰਤੀ ਤੇ ਆਏ ਪੁਰਾਣਾ ਜੋ ਪਰੰਪਰਾ ਅਨੁਸਾਰ ਇੱਥੋਂ ਦਾ ਇਤਿਹਾਸ ਹੁਕਮਨਾਮੇ ਦੇ ਰੂਪ ਵਿੱਚ ਮਿਲਦਾ ਕਿ ਲੇਹ ਨਗਰ ਦੇ ਰਹਿਣ ਵਾਲੀਆਂ ਸੰਗਤਾਂ ਵਿੱਚੋਂ ਭਾਈ ਭਾਗ ਰਾਮ ਔਰ ਮਾਤਾ ਕਰਮਾ ਦੇਈ ਨੇ ਹਜ਼ੂਰ ਦੀ ਮਹਿਮਾ ਪਹਿਲਾਂ ਹੀ ਸੁਣੀ ਹੋਈ ਸੀ। ਹਜ਼ੂਰ ਨੇ ਜਦੋਂ ਇਸ ਨਗਰ ਵਿੱਚ ਇਸੇ ਅਸਥਾਨ ਤੇ ਆਪਣੇ ਪਾਵਨ ਚਰਨ ਪਾਏ, ਜਿਸ ਸਰੋਵਰ ਦੇ ਵਿੱਚ ਅੱਜ ਸੰਗਤਾਂ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਟੁੱਬੇ ਲਾ ਕੇ ਇਸ਼ਨਾਨ ਕਰਦੀਆਂ ਹਨ, ਜਿਸ ਸਰੋਵਰ ਤਾਂ ਅੰਮ੍ਰਿਤ ਜਲ ਛੱਕ ਕੇ ਸੰਗਤਾਂ ਲੋਕ ਪ੍ਰਲੋਕ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਸਨ, ਇਹ ਬੜੇ ਨਿਰਮਲ ਜਲ ਦਾ ਤਲਾਬ, ਬੜਾ ਸੁੰਦਰ ਜਲ, ਬਹੁਤ ਹੀ ਰਮਣੀਕ ਸੁੰਦਰ ਅਸਥਾਨ ਸੀ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਟਿਕਾਣਾ ਕਰਵਾਇਆ ਗਿਆ, ਔਰ ਇਹਨਾਂ ਪ੍ਰੇਮੀ ਸਿਦਕੀ ਸਿੱਖਾਂ ਨੇ ਹਜ਼ੂਰ ਦੇ ਦਰਸ਼ਨ ਕੀਤੇ, ਬੇਨਤੀ ਕੀਤੀ, ਮਹਾਰਾਜ ਸਾਡੇ ਨਗਰਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਪੈ ਜਾਂਦੀਆਂ, ਬੜੇ ਵੱਡੇ ਦੁੱਖ ਹੈ, ਔਰ ਮਾਤਾ ਕਰਮਾ ਦੇ ਕਹਿਣ ਲੱਗੀ ਹਜ਼ੂਰ ਕੋਈ ਸਾਡੇ ਪਾਸ ਇਲਾਜ ਦੇ ਪ੍ਰਬੰਧ ਨਹੀਂ, ਕੋਈ ਸਾਧਨ ਨਹੀਂ, ਮਾਤਾਵਾਂ ਦੇ ਗਰਭ ਦੇ ਅੰਦਰ ਹੀ ਬੱਚੇ ਜਨਮ ਲੈਣ ਤੋਂ ਪਹਿਲਾਂ ਹੀ ਠਰਾਹ ਦੀ ਬਿਮਾਰੀ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਨਮ ਤੋਂ ਪਹਿਲਾਂ ਹੀ ਬੱਚੇ ਮਰ ਜਾਂਦੇ ਹੈ, ਜਾਂ ਸੁੱਖ ਸੁੱਕੇ ਬੱਚੇ ਜਨਮ ਲੈਣ ਤੋਂ ਬਾਅਦ ਉਹਨਾਂ ਦਾ ਅੰਤ ਹੋ ਜਾਂਦਾ, ਐਸੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੋਈਆਂ ਹਨ। ਆਪ ਕਿਰਪਾ ਕਰੋ ਮਹਾਰਾਜ, ਇਹਨਾਂ ਵੱਡਿਆਂ ਸੰਕਟਾਂ ਤੋਂ ਸਾਨੂੰ ਹੱਥ ਦੇ ਕੇ ਰੱਖਿਆ ਕਰਕੇ ਬਚਾ ਕੇ ਸਾਡੀ ਸਹਾਇਤਾ ਕਰੋ। ਸੱਚੇ ਪਾਤਸ਼ਾਹ ਕੋਈ ਸਾਧਨ, ਕੋਈ ਇਲਾਜ, ਕੋਈ ਸਮਰੱਥਾ ਆਪ ਆਪਣੇ ਦਰ ਤੋਂ ਦੱਸਣਾ ਕਰੋ। ਤਾਂ ਹਜ਼ੂਰ ਨੇ ਇਸ ਸਰੋਵਰ ਵਾਲੇ ਅਸਥਾਨ ਤੇ ਜੋ ਸੁੰਦਰ ਨਿਰਮਲ ਤਲਾਬ ਦਾ ਜਲ ਸੀ ਇਹਦੇ ਵਿੱਚ ਇਸ਼ਨਾਨ ਕੀਤਾ, ਆਗਿਆ ਕੀਤੀ, ਭਾਈ ਜਿਹੜਾ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ, ਜਿਹੜੇ ਬਿਮਾਰੀਆਂ ਨਾਲ ਗ੍ਰਸੇ ਬੱਚਿਆਂ ਦਾ ਇਸ਼ਨਾਨ ਕਰਾਇਆ ਜਾਏਗਾ, ਸਾਰਿਆਂ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਤੰਦਰੁਸਤੀ ਦੇ ਜੀਵਨ ਪ੍ਰਾਪਤ ਹੋਣਗੇ।
ਸ੍ਰੀ ਅਕਾਲ।
ਸਾਰਿਆਂ ਨੂੰ ਰੋਗ ਅਤੇ ਸੋਗ ਤੋਂ ਛੁਟਕਾਰਾ ਪ੍ਰਾਪਤ ਹੋਏਗਾ। ਔਰ ਇੱਥੇ ਮਨ ਵਾਂਛਿਤ ਦਾਤਾਂ ਬਖਸ਼ ਕੇ ਹਜ਼ੂਰ ਨੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕੀਤਾ। ਸੋ ਉਸ ਵਕਤ ਮਾਘ ਸੁਦੀ ਪੰਚਮੀ ਵਾਲੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੀ ਧਰਤੀ ਨੂੰ ਮਾਲਵੇ ਦੀ ਧਰਤੀ ਨੂੰ ਉਤਾਰਦਿਆਂ ਅੱਗੇ ਜਾਂਦਿਆਂ ਇਸ ਅਸਥਾਨ ਤੇ ਹਜ਼ੂਰ ਨੇ ਆਪਣੇ ਪਾਵਨ ਚਰਨ ਪਾਏ ਸਨ। ਉਹਨਾਂ ਸਤਿਗੁਰਾਂ ਦੇ ਆਗਮਨ ਪੁਰਬ ਦੇ ਦਿਹਾੜਿਆਂ ਨੂੰ ਸਮਰਪਿਤ ਹਰ ਸਾਲ ਸੰਗਤਾਂ ਮਾਘ ਸੁਦੀ ਪੰਚਮੀ ਵਾਲੇ ਦਿਨ ਬਹੁਤ ਵੱਡੇ ਇੱਥੇ ਦੀਵਾਨ ਸਜਦੇ ਹੈ ਔਰ ਤਿੰਨ ਦਿਨਾਂ ਤੋਂ ਦੀਵਾਨ ਸਜ ਰਹੇ ਹੈ। ਸੰਗਤਾਂ ਅੰਮ੍ਰਿਤ ਸਰੋਵਰ ਦੇ ਅੰਦਰ ਚੁੱਭੇ ਲਾ ਕੇ ਇਸ਼ਨਾਨ ਕਰ ਰਹੀਆਂ ਹਨ। ਹਜ਼ੂਰ ਦੇ ਦਰਸ਼ਨ ਕਰਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਮਨ ਬਾਛਤ ਦਾਤਾਂ ਪ੍ਰਾਪਤ ਕਰ ਰਹੀਆਂ ਹਨ। ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਦੇ ਇਸ ਦਿਹਾੜੇ ਤੇ ਸਤਿਗੁਰਾਂ ਦੇ ਦਰ ਦੀ ਹਾਜ਼ਰੀ ਭਰ ਕੇ ਸਤਿਗੁਰਾਂ ਦੇ ਦਰ ਤੋਂ ਪ੍ਰਸੰਨਤਾ ਤੇ ਖੁਸ਼ੀਆਂ ਦੀ ਦਾਤ ਪ੍ਰਾਪਤ ਕਰ ਰਹੀਆਂ ਹਨ। ਸੋ ਸਾਧ ਸੰਗਤ ਜੀ, ਦੂਸਰੀ ਵੇਰੀ ਉਦੋਂ ਇਸ ਧਰਤੀ ਤੇ ਹਜ਼ੂਰ ਨੇ ਚਰਨ ਪਾਏ ਸਨ ਜਦੋਂ ਸਤਿਗੁਰੂ ਜੀ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪ ਜੀ ਨੇ ਆਪ ਚੱਲ ਕੇ ਦਿੱਲੀ ਵਿਖੇ ਜਾਣਾ ਕੀਤਾ। ਬਹਾਦਰਗੜ੍ਹ ਕਿਲ੍ਹਾ ਜੋ ਸੈਫਦੀਨ ਹਾਕਮ ਜੋ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦਾ ਸਾਰਾ ਜਿੰਨਾ ਵੀ ਨਗਰਾਂ ਦਾ ਇਰਦ ਗਿਰਦ ਦਾ ਸਾਰਾ ਪ੍ਰਬੰਧ ਸਾਰਾ ਰਾਜ ਭਾਗ ਉਸ ਦੇ ਹੁਕਮ ਅਧੀਨ ਚੱਲਦਾ ਸੀ। ਇਸ ਇਲਾਕੇ ਦੀ ਰਿਆਸਤ ਦਾ ਮਾਲਕ ਸੀ। ਉਸ ਨੇ ਵੀ ਸਤਿਗੁਰਾਂ ਦੀ ਮਹਿਮਾ ਪਹਿਲਾਂ ਤੋਂ ਸੁਣੀ ਔਰ ਦਰਸ਼ਨ ਕਰਕੇ ਸਤਿਗੁਰੂ ਜੀ ਦਾ ਪਰਮ ਸ਼ਰਧਾਲੂ ਬਣ ਚੁੱਕਾ ਸੀ। ਉਦੋਂ ਫਿਰ ਸਤਿਗੁਰੂ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਸੀਸ ਦੇਣ ਜਾਂਦਿਆਂ ਗਏ ਹੈ ਉਦੋਂ ਇੱਥੇ ਵੀ ਮੋਤੀ ਬਾਗ ਸਾਹਿਬ ਵਾਲੇ ਅਸਥਾਨਾਂ ਤੇ ਚਰਨ ਪਾਏ। ਅੱਗੇ ਨੂੰ ਸਮਾਣੇ ਦੀ ਤਰਫ ਨੂੰ ਸਤਿਗੁਰੂ ਜੀ ਗਏ ਹੈ। ਚਾਰ ਮਹੀਨੇ ਚੁਮਾਸਾ ਰਹਿ ਕਰਕੇ ਬਹਾਦਰਗੜ੍ਹ ਕਿਲ੍ਹੇ ਦੇ ਅੰਦਰ ਸਤਿਗੁਰੂ ਜੀ ਨੇ ਠਹਿਰਨਾ ਕੀਤਾ ਔਰ ਸੈਫਦੀਨ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਉਸ ਪ੍ਰੇਮੀ ਦੇ ਉੱਤੇ ਕੀਤੀਆਂ ਸਨ। ਸੋ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਦਿਨ ਤੇ ਇਸ ਧਰਤੀ ਦੇ ਉੱਤੇ ਆਪਣੇ ਚਰਨ ਪਾ ਕੇ ਬਹੁਤ ਵੱਡੀਆਂ ਰਹਿਮਤ ਔਰ ਬਖਸ਼ਿਸ਼ਾਂ ਕੀਤੀਆਂ ਹਨ। ਆਓ, ਬਸੰਤ ਰੁੱਤ ਦੇ ਦਿਹਾੜੇ ਚੱਲ ਰਹੇ ਹੈ। ਸਾਧ ਸੰਗਤ ਜੀ, ਇਹ ਦੋ ਮਹੀਨਿਆਂ ਦੀਆਂ ਜਿਵੇਂ 12 ਮਹੀਨੇ ਹੈ ਤਾਂ ਇਹਨਾਂ 12 ਮਹੀਨਿਆਂ ਦੇ ਅੰਦਰ 6 ਰੁੱਤਾਂ ਦਾ ਵਰਣਨ ਕੀਤਾ ਗਿਆ ਹੈ ਔਰ ਇੱਥੋਂ ਦੇ ਮੌਸਮ ਅਨੁਸਾਰ ਦੋ ਦੋ ਮਹੀਨੇ ਦੀ ਇੱਕ ਰੁੱਤ। ਇਸ ਲਈ ਮਾਘ ਔਰ ਫੱਗਣੇ ਜਿਹੜੇ ਦੋ ਮਹੀਨੇ ਹਨ ਇਹਨਾਂ ਦੋ ਮਹੀਨਿਆਂ ਨੂੰ ਬਸੰਤ ਰੁੱਤ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਔਰ ਇਹਨਾਂ ਦੋ ਮਹੀਨਿਆਂ ਦੇ ਅੰਦਰ ਬਸੰਤ ਰੁੱਤ ਜਦੋਂ ਆ ਜਾਂਦੀ ਹੈ ਮਾਘ ਦੀ ਸੰਗਰਾਂਦ ਤੋਂ ਬਸੰਤ ਰੁੱਤ ਦਾ ਆਗਾਜ਼ ਬਸੰਤ ਰੁੱਤ ਦੀ ਆਰੰਭਤਾ ਹੁੰਦੀ ਹੈ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਮਾਘ ਦੀ ਸੰਗਰਾਂਦ ਨੂੰ ਅੰਮ੍ਰਿਤ ਵੇਲੇ ਤੋਂ ਹੀ ਬਸੰਤ ਰਾਗ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ ਔਰ ਸਾਰਾ ਦਿਨ ਬਸੰਤ ਰਾਗ ਦੇ ਵਿੱਚ ਰਾਗੀ ਸਿੰਘ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਹੈ। ਜਿੱਥੇ ਜਿੱਥੇ ਗੁਰ ਇਤਿਹਾਸਕ ਅਸਥਾਨ ਹਨ ਹਰ ਇਤਿਹਾਸਕ ਅਸਥਾਨਾਂ ਤੇ ਦੂਸਰੇ ਅਸਥਾਨਾਂ ਤੇ ਸੰਗਤਾਂ ਔਰ ਸਿਆਣੇ ਗੁਰਮੁਖ ਬੜੀ ਕਰਨੀ ਘਾਲਣਾ ਘਾਲਣ ਵਾਲੇ ਰਾਗੀ ਸਿੰਘ ਬਸੰਤ ਰਾਗ ਦੇ ਵਿੱਚ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਂਦੇ ਹੈ ਔਰ ਸਾਧ ਸੰਗਤ ਜੀ ਇਸ ਅਸਥਾਨ ਤੇ ਵੀ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਦੌਰਾਨ ਔਰ 7:30 ਤੋਂ 8:30 ਤੱਕ ਕਥਾ ਤੋਂ ਉਪਰੰਤ ਵੀ ਬਸੰਤ ਰਾਗ ਦੇ ਵਿੱਚ ਬਸੰਤ ਪੰਚਮੀ ਦੇ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਬਸੰਤ ਰਾਗ ਦੇ ਸ਼ਬਦਾਂ ਦਾ ਕੀਰਤਨ ਬਸੰਤ ਪੰਚਮੀ ਦੇ ਸ਼ੁਭ ਦਿਹਾੜਾ ਜਾਣ ਕੇ ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਵੀ ਕੀਰਤਨ ਦੇ ਪ੍ਰਵਾਹ ਚੱਲੇ। ਇਸ ਦੀਵਾਨ ਦੇ ਅੰਦਰ ਵੀ ਉਹ ਕੀਰਤਨ ਚੱਲਦਾ ਰਿਹਾ। ਢਾਡੀ ਸਿੰਘਾਂ ਨੇ ਵੀਰ ਅਸੀਂ 12 ਗਾ ਕੇ ਕਵੀਆਂ ਨੇ ਕਵਿਤਾਵਾਂ ਦਾ ਆਪ ਸੰਗਤਾਂ ਨੂੰ ਕਵਿਤਾਵਾਂ ਦੁਆਰਾ ਗੁਰੂ ਘਰ ਨਾਲ ਗੁਰਮਤਿ ਦੇ ਨਾਲ ਜੋੜਿਆ। ਪ੍ਰਚਾਰਕਾਂ ਨੇ ਗੁਰਮਤਿ ਦਾ ਪ੍ਰਚਾਰ ਆਪ ਜੀ ਨੂੰ ਸਰਵਣ ਕਰਵਾਇਆ। ਸਾਧ ਸੰਗਤ ਜੀ, ਬਸੰਤ ਰਾਗ ਜਿਹੜਾ ਹੈ ਜਾਂ ਬਸੰਤ ਰੁੱਤ ਹੈ ਇੱਕ ਖੇੜਾ ਪੈਦਾ ਕਰ ਦਿੰਦਾ ਹੈ। ਜਦੋਂ ਬਸੰਤ ਰੁੱਤ ਆਉਂਦੀ ਹੈ, ਮੌਲੀ ਧਰਤੀ, ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼, ਸਾਰੇ ਆਕਾਸ਼ ਤੱਕ, ਸਾਰੀ ਧਰਤੀ ਦੇ ਉੱਤੇ ਫੁੱਲਾਂ ਦੀ ਸਾਧ ਸੰਗਤ ਜੀ ਬਗੀਚਿਆਂ ਦੇ ਅੰਦਰ ਚਾਦਰ ਵਿਛ ਜਾਂਦੀ ਹੈ। ਐਸੀ ਸੁੰਦਰ ਮਨਮੋਹਣੀ ਰੁੱਤ ਵਾਹਿਗੁਰੂ ਪਰਮੇਸ਼ਰ ਨੇ ਆਪ ਮਨਾਉਣਾ ਕੀਤੀ ਹੈ, ਸਾਡੇ ਉੱਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਔਰ ਰਹਿਮਤਾਂ ਕੀਤੀਆਂ ਹਨ। ਪ੍ਰਾਤਨ ਕਾਲ ਦੇ ਅੰਦਰ ਸਾਡੇ ਰਾਗੀ ਸਿੰਘ ਇੰਨੀ ਘਾਲਣਾ ਘਾਲਦੇ ਸਨ, ਇੰਨੀ ਮਿਹਨਤ ਕਰਦੇ ਸਨ ਕਿ ਜਦੋਂ ਸਾਧ ਸੰਗਤ ਜੀ ਬਸੰਤ ਰਾਗ ਦਾ ਪੂਰਨ ਮਿਹਨਤ ਦੇ ਨਾਲ ਇਕਾਗਰ ਚਿੱਤ ਹੋ ਕੇ ਕੀਰਤਨ ਕਰਦੇ ਸਨ ਤਾਂ ਅਜੀਬ ਕ੍ਰਿਸ਼ਮੇ ਗੁਰੂ ਕੀਆਂ ਸੰਗਤਾਂ ਦੇ ਅੰਦਰ ਵਾਪਰ ਜਾਇਆ ਕਰਦੇ ਸਨ। ਮੈਨੂੰ ਯਾਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜਿਸ ਵਕਤ ਇਸ ਧਰਤੀ ਦੇ ਉੱਤੇ ਖਾਲਸੇ ਦੀ ਜਨਮ ਭੂਮੀ ਦੇ ਉੱਤੇ ਲਾਹੌਰ ਦੀ ਧਰਤੀ ਤੋਂ ਲੈ ਕੇ ਬਹੁਤ ਦੂਰ ਦੂਰ ਸਤਲੁਜ ਤੱਕ ਸਾਰੇ ਇਲਾਕਿਆਂ ਦੇ ਵਿੱਚ ਸਿੱਖ ਰਾਜ ਸਥਾਪਿਤ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਗੁਣੀਆਂ ਦੇ ਕਦਰਦਾਨ ਸਨ। ਜੇ ਕੋਈ ਗੁਰਮੁਖ ਨਾਮ ਜਪਣ ਵਾਲਾ ਉਹਦਾ ਵੀ ਅੱਤ ਦਰਜੇ ਦਾ ਸਤਿਕਾਰ, ਸੇਵਾ ਕਰਨ ਵਾਲੇ ਦਾ ਬਹੁਤ ਜ਼ਿਆਦਾ ਸਤਿਕਾਰ, ਗੁਣੀਆਂ ਵਿਦਵਾਨਾਂ ਦਾ ਵੀ ਬਹੁਤ ਸਤਿਕਾਰ ਕਰਿਆ ਕਰਦੇ ਸਨ ਔਰ ਬਹੁਤ ਸੇਵਾਵਾਂ ਉਹਨਾਂ ਨੇ ਗੁਰੂ ਘਰ ਦੀਆਂ, ਖਾਲਸੇ ਪੰਥ ਦੀਆਂ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਆਪਣੇ ਜੀਵਨ ਕਾਲ ਵਿੱਚ ਕੀਤੀਆਂ। ਉਹਨਾਂ ਨੂੰ ਕਿਸੇ ਗੁਰਮੁਖ ਨੇ ਦੱਸ ਪਾਈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਰਾਗੀ ਗੁਰਮੁਖ ਹਨ, ਬੜੀ ਉੱਚੀ ਸੁਰਤ ਵਾਲੇ, ਨਾਮ ਅਭਿਆਸੀ, ਉੱਚੇ ਸੁੱਚੇ ਜੀਵਨ ਵਾਲੇ ਰਾਗੀ ਭਾਈ ਪ੍ਰੇਮ ਸਿੰਘ ਜੀ, ਕਿ ਜਦੋਂ ਉਹ ਬਸੰਤ ਰਾਗ ਦਾ ਕੀਰਤਨ ਕਰਦੇ ਆ ਸੰਗਤਾਂ ਦੇ ਵਿੱਚ ਤਾਂ ਫੁੱਲਾਂ ਦੀ ਖੁਸ਼ਬੋ ਸਾਰੇ ਦੀਵਾਨ ਵਿੱਚ ਆਪਣੇ ਆਪ ਫੈਲ ਜਾਂਦੀ ਹੈ ਔਰ ਪ੍ਰਤੱਖ ਕ੍ਰਿਸ਼ਮੇ ਵੇਖਣ ਨੂੰ ਮਿਲਦੇ ਆ ਜਦੋਂ ਰਾਗਾਂ ਦੇ ਵਿੱਚ ਸ਼ਬਦਾਂ ਦਾ ਕੀਰਤਨ ਕਰਦੇ ਆ। ਜਦੋਂ ਉਹਨਾਂ ਦੀ ਇਹ ਸ਼ੋਭਾ ਸੁਣੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਹਿਲਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜਣਾ ਕੀਤੇ ਔਰ ਬੇਨਤੀ ਭੇਜੀ ਗਈ ਕਿ ਲਾਹੌਰ ਦਰਬਾਰ ਵਿੱਚ, ਖਾਲਸਾ ਦਰਬਾਰ ਦੇ ਵਿੱਚ ਆ ਕੇ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਰਾਗਾਂ ਦੇ ਵਿੱਚ ਸਰਵਣ ਕਰਵਾਓ। ਜਦੋਂ ਸੇਵਕ ਅਹਿਲਕਾਰ ਸ੍ਰੀ ਅਨੰਦਪੁਰ ਸਾਹਿਬ ਪੁੱਜੇ, ਰਾਗੀ ਭਾਈ ਪ੍ਰੇਮ ਸਿੰਘ ਜੀ ਨੂੰ ਬੇਨਤੀ ਕੀਤੀ ਗਈ, ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਜਵਾਬ ਦਿੱਤਾ। ਕਹਿਣ ਲੱਗੇ, ਮਹਾਰਾਜਾ ਰਣਜੀਤ ਸਿੰਘ ਨੂੰ ਮੇਰੇ ਵੱਲੋਂ ਇਹ ਨਿਮਰਤਾ ਨਾਲ ਬੇਨਤੀ ਕਰਨੀ ਹੈ ਕਿ ਮੈਂ ਸੱਚੇ ਸਾਹਿਬ ਦਾ ਦਰ ਛੱਡ ਕੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦਾ ਮੈਂ ਕੀਰਤਨੀਆ ਹਾਂ, ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਰ ਦਾ ਕੀਰਤਨ ਹਾਂ, ਨਿੱਤ ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ ਸ਼ਬਦਾਂ ਦੀ, ਕੀਰਤਨ ਦੀ, ਆਸਾ ਜੀ ਦੀ ਵਾਰ ਦੀ, ਬਲਾਵਲ ਦੀ, ਕਾਨੜੇ ਰਾਗ ਦੀ, ਇਹ ਸਾਰੀਆਂ ਚੌਂਕੀਆਂ ਵੱਖ ਵੱਖ ਸਮਿਆਂ 'ਤੇ ਜਾ ਕੇ ਕੀਰਤਨ ਦੀ ਹਾਜ਼ਰੀ ਵਿੱਚ ਭਰਦਾ ਹਾਂ। ਮੈਂ ਸਤਿਗੁਰਾਂ ਦੇ ਦਰ ਦੀ ਕੀਰਤਨ ਦੀ ਸੇਵਾ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦਾ। ਜੇ ਕੀਰਤਨ ਸੁਣਨ ਦੇ ਹੀ ਉਹਨਾਂ ਦੇ ਮਨ ਵਿੱਚ ਇੰਨੀ ਭਾਵਨਾ ਤਾਂ ਇੱਥੇ ਆ ਕੇ ਹਾਜ਼ਰੀ ਭਰਨ ਵਾਲੇ ਤਖ਼ਤ ਸਾਹਿਬ ਦੇ ਹਜ਼ੂਰ ਦੇ ਸਥਾਨਾਂ ਦੇ ਦੀਦਾਰ ਕਰਨ। ਅਹਿਲਕਾਰ ਵਾਪਸ ਮੁੜ ਗਏ, ਬੇਨਤੀ ਕਰਕੇ ਜੋ ਉਹਨਾਂ ਨੇ ਉੱਤਰ ਦਿੱਤਾ ਸੀ ਸਾਰਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਣਾਇਆ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿੱਚ ਬਹੁਤਾ ਹੀ ਹੋਰ ਵੀ ਸਤਿਕਾਰ ਕਿ ਐਡਾ ਵੱਡਾ ਗੁਰਸਿੱਖ, ਇੰਨਾ ਵੱਡਾ ਨਿਸਕਾਮੀ ਕਿ ਜਿਹਨੇ ਮੇਰੀ ਵੀ ਕੋਈ ਪਰਵਾਹ ਨਹੀਂ, ਕੋਈ ਧਨ ਦਾ ਲਾਲਚ ਨਹੀਂ, ਕੋਈ ਮਾਣ ਵਡਿਆਈ ਦੀ ਇੱਛਾ ਨਹੀਂ, ਸਤਿਗੁਰਾਂ ਦੇ ਸਤਿਕਾਰ ਨੂੰ ਸਭ ਤੋਂ ਪਹਿਲ ਦਿੱਤੀ ਹੈ, ਆਪਣੀ ਸੇਵਾ ਨੂੰ ਛੱਡ ਕੇ ਨਹੀਂ ਆਇਆ, ਐਡਾ ਨਿਸਕਾਮੀ ਗੁਰੂ ਕਾ ਸਿੱਖ ਹੈ, ਐਸੇ ਗੁਰਸਿੱਖ ਦੇ ਦੀਦਾਰ ਕਰਨੇ ਚਾਹੀਦੇ ਹੈ। ਮਹਾਰਾਜ ਰਣਜੀਤ ਸਿੰਘ ਦੀ ਤਿਆਰੀ ਕਰਕੇ ਚਲਦੇ ਚਲਦੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਹੈ। ਬੇਨਤੀ ਕਰਨ ਵਾਲੇ ਸੇਵਾਦਾਰਾਂ ਨੂੰ ਭੇਜਿਆ ਗਿਆ ਤਾਂ ਰਾਗੀ ਭਾਈ ਪ੍ਰੇਮ ਸਿੰਘ ਜੀ ਕਹਿਣ ਲੱਗੇ ਕਿ ਇਸ ਵਕਤ ਜਿਹੜਾ ਸਮਾਂ ਹੈ ਤਕਰੀਬਨ ਦੁਪਹਿਰ ਤੋਂ ਬਾਅਦ 1 ਵਜੇ ਦੇ ਲਗਭਗ, ਇਹ ਬਸੰਤ ਰਾਗ ਦੇ ਕੀਰਤਨ ਕਰਨ ਦਾ ਸਮਾਂ ਹੈ ਔਰ ਮੇਰੀ ਇਸ ਸਮੇਂ ਚੌਂਕੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਬਸੰਤ ਰਾਗ ਦੇ ਸ਼ਬਦਾਂ ਦੀ ਨਿੱਤ ਦੀ ਸੇਵਾ ਹੈ। ਮਹਾਰਾਜਾ ਸਾਹਿਬ ਨੂੰ ਕਹੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਸਾਰੇ ਦਰਬਾਰੀਆਂ ਨੂੰ ਅਹਿਲਕਾਰਾਂ ਨੂੰ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਆਉਣ ਔਰ ਸਫੇਦ ਬਸਤਰ ਪਾ ਕੇ ਆਉਣ ਔਰ ਸਫੇਦ ਵਿਛਾਈ ਕੀਤੀ ਜਾਏਗੀ ਔਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਮਸਕਾਰ ਕਰਕੇ ਇਕਾਗਰ ਚਿੱਤ ਬੈਠ ਕੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਦੱਸੇ ਹੋਏ ਨਿਯਮ ਮੁਤਾਬਕ ਸੇਵਾਦਾਰਾਂ ਨੇ ਸਾਰੀ ਤਿਆਰੀ ਕਰਵਾਈ। ਮਹਾਰਾਜਾ ਰਣਜੀਤ ਸਿੰਘ ਆਪਣੇ ਅਹਿਲਕਾਰਾਂ ਸਮੇਤ ਫੌਜਾਂ ਸਮੇਤ ਆਨੰਦਗੜ੍ਹ ਸਾਹਿਬ ਕਿਲ੍ਹੇ ਦੇ ਵਿੱਚ ਪਹੁੰਚ ਗਏ। ਸਤਿਗੁਰਾਂ ਦਾ ਪ੍ਰਕਾਸ਼ ਹੈ, ਦੀਵਾਨ ਲੱਗਾ ਹੋਇਆ, ਸਫੇਦ ਰੰਗ ਦੇ ਪੁਸ਼ਾਕੇ ਪਾਏ ਹੋਏ ਹੈ। ਰਾਗੀ ਗੁਰਮੁਖ ਭਾਈ ਪ੍ਰੇਮ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ ਬਸੰਤ ਰਾਗ ਦੇ ਵਿੱਚ। ਕੀਰਤਨ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਐਸਾ ਅਜਬ ਨਜ਼ਾਰਾ ਵੇਖਿਆ ਕਿ ਜਿੰਨੇ ਵੀ ਸੰਗਤ ਦੇ ਵਿੱਚ ਸਰੋਤੇ ਸੁਣਨ ਵਾਲੇ ਬੈਠੇ ਸਨ, ਸਾਰਿਆਂ ਦੇ ਕੀਰਤਨ ਸੁਣਦਿਆਂ ਸੁਣਦਿਆਂ ਪੀਲੇ ਰੰਗ ਦੇ ਪੁਸ਼ਾਕੇ ਆਪਣੇ ਆਪ ਹੀ ਬਣ ਗਏ। ਸਾਰੇ ਦੀਵਾਨ ਵਿੱਚ ਫੁੱਲਾਂ ਦੀ ਸੁਗੰਧੀ ਵਾਲੀ ਖੁਸ਼ਬੋ ਆਪਣੇ ਆਪ ਫੈਲ ਗਈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਇਸ ਚਰਚਤਾ ਦੀ ਹੱਦ ਨਾ ਰਹੀ। ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੋਈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਰਾਗੀ ਸਿੰਘ ਜੀ, ਇਹ ਕ੍ਰਿਸ਼ਮਾ ਅਸੀਂ ਸੁਣਿਆ ਸੀ ਕਿ ਤਾਨਸੈਨ ਵਰਗੇ ਵੱਡੇ ਵੱਡੇ ਗਵਈਏ ਅਕਬਰ ਦੇ ਦਰਬਾਰ ਵਿੱਚ ਜਦੋਂ ਦੀਪਕ ਰਾਗ ਗਾਉਂਦੇ ਸਨ ਤਾਂ ਦੀਵੇ ਆਪਣੇ ਆਪ ਜਗ ਪੈਂਦੇ ਸਨ, ਬਸੰਤ ਰਾਗ ਗਾਉਂਦੇ ਸਨ ਤਾਂ ਲੋਕਾਂ ਦੇ ਕੱਪੜਿਆਂ ਦੇ ਰੰਗ ਪੀਲੇ ਹੋ ਜਾਇਆ ਕਰਦੇ ਸਨ। ਇਹ ਸੁਣਿਆ ਸੀ ਪਰ ਕੇਵਲ ਇਹ ਨਜ਼ਾਰਾ ਸੁਣਿਆ ਸੀ, ਅੱਖੀ ਨਹੀਂ ਵੇਖਿਆ। ਇਹ ਅਸੀਂ ਵੇਖ ਕੇ ਬੜੇ ਅਚਰਜ ਰਹਿ ਗਏ, ਧੰਨ ਤੁਹਾਡੀ ਕਮਾਈ ਹੈ। ਰਾਗੀ ਪ੍ਰੇਮ ਸਿੰਘ ਜੀ ਕਹਿਣ ਲੱਗੇ, ਮੇਰੀ ਕਮਾਈ ਨਹੀਂ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਕਲਗੀਧਰ ਦਸਮੇਸ਼ ਪਿਤਾ ਦੀ ਰਹਿਮਤ ਹੈ। ਮੈਂ ਤਾਂ ਨਾਚੀਜ਼ ਨਿਮਾਣਾ ਸਿੱਖ ਹੈ ਆਪਣੇ ਸਤਿਗੁਰੂ ਦੇ ਦਰ ਦਾ, ਮੈਂ ਉਹਨਾਂ ਦਾ ਦਰ ਛੱਡ ਕੇ ਨਹੀਂ ਜਾਂਦਾ, ਇਸੇ ਲਈ ਉਹਨਾਂ ਨੇ ਮੇਰੇ ਤੇ ਇਤਨਾ ਵੱਡਾ ਪਰਉਪਕਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਜੀ, ਹੋਰ ਰਾਗ ਵੀ ਆਪ ਨਿਯਮ ਅਨੁਸਾਰ ਸੁਣਾ ਕੇ ਉਹਨਾਂ ਦੀ ਵੀ ਕੋਈ ਕਲਾ ਪ੍ਰਤੱਖ ਵਿਖਾ ਸਕਦੇ ਹੋ। ਕਹਿਣ ਲੱਗੇ, ਤੁਹਾਡੀ ਕੀ ਇੱਛਾ ਹੈ? ਕਹਿੰਦੇ ਜੀ, ਅਸੀਂ ਦੀਪਕ ਰਾਗ ਨਹੀਂ ਕਦੇ ਸੁਣਿਆ, ਉਹਦਾ ਜਲਵਾ ਵੇਖਣਾ ਚਾਹੁੰਦੇ ਹਾਂ। ਦੂਸਰੇ ਦਿਨ ਦੀਵਾਨ ਸਜ ਗਿਆ। ਰਾਗੀ ਭਾਈ ਪ੍ਰੇਮ ਸਿੰਘ ਜੀ ਕਹਿੰਦੇ, ਦੀਵਿਆਂ ਵਿੱਚ ਦੇਸੀ ਘਿਓ ਪਾ ਕੇ ਬੱਤੀਆਂ ਰੱਖ ਕੇ ਬਿਨਾਂ ਜਗਾਇਆਂ ਤੋਂ ਸਤਿਗੁਰੂ ਦੇ ਆਲੇ ਦੁਆਲੇ ਸਾਰੇ ਦੀਵਾਨ ਵਿੱਚ ਦੀਵੇ ਸਜਾ ਦਿਓ। ਆਏ ਰਾਗੀ ਭਾਈ ਪ੍ਰੇਮ ਸਿੰਘ ਜੀ, ਦੀਪਕ ਰਾਗ ਗਾਇਆ ਸਾਧ ਸਿੰਘ ਜੀ, ਗਾਉਂਦਿਆਂ ਗਾਉਂਦਿਆਂ ਇਕਦਮ ਆਪਣੇ ਆਪ ਉਹ ਸਾਰੇ ਦੀਵੇ ਜਗ ਪਏ। ਸਾਰਿਆਂ ਦੀ ਇਸ ਚਰਚਤਾ ਦੀ ਹੱਦ ਨਾ ਰਹੀ। ਦੀਪਕ ਰਾਗ ਤਪਸ਼ ਦਾ ਰਾਗ ਹੈ, ਤਪਸ਼ ਬਹੁਤ ਵਧੀ। ਉਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਜੀ, ਮੇਘ ਵਾਲਾ ਰਾਗ, ਮਲਹਾਰ ਰਾਗ ਗਾਓ ਤਾਂ ਕਿ ਇਹ ਤਪਸ਼ ਵੀ ਹਟ ਜਾਏ। ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਉਹਨਾਂ ਨੇ ਮਲਹਾਰ ਰਾਗ ਗਾਇਆ, ਆਕਾਸ਼ ਦੇ ਵਿੱਚ ਬੱਦਲ ਆਏ। ਕੀਰਤਨ ਕਰਦਿਆਂ ਕਰਦਿਆਂ ਉਸੇ ਵਕਤ ਹੀ ਵਰਖਾ ਦੀ ਝੜੀ ਲੱਗ ਗਈ। ਐਸੇ ਗੁਰਮੁਖ ਸਾਧ ਸੰਗਤ ਜੀ ਗੁਰੂ ਘਰ ਦੇ ਅੰਦਰ ਨਾਮ ਅਭਿਆਸੀ, ਕਮਾਈਆਂ ਕਰਨ ਵਾਲੇ, ਘਾਲਣਾ ਘਾਲਣ ਵਾਲੇ ਗੁਰੂ ਕੇ ਸਿੱਖ ਸਿੱਖ ਜਗਤ ਦੇ ਅੰਦਰ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਬੜੇ ਇਨਾਮ, ਬਹੁਤ ਸੇਵਾ ਕਰਨ ਦਾ ਫੁਰਨਾ ਕੀਤਾ, ਧਨ ਪਦਾਰਥ ਦੇਣ ਦੀ ਇੱਛਾ ਕੀਤੀ। ਕਹਿਣ ਲੱਗੇ, ਮਹਾਰਾਜਾ ਸਾਹਿਬ, ਤੁਸੀਂ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਸੇਵਕ ਹੋ, ਉੱਥੇ ਬਹੁਤ ਵੱਡੀ ਸੇਵਾ ਕਰਦੇ ਹੋ, ਮੇਰੇ ਮਨ ਦੇ ਵਿੱਚ ਐਸੀ ਕੋਈ ਇੱਛਾ ਨਹੀਂ, ਮੈਨੂੰ ਸਤਿਗੁਰੂ ਨੇ ਸਭ ਕੁਝ ਬਖਸ਼ਿਆ ਹੋਇਆ, ਸਬਰ ਸ਼ੁਕਰ ਮੈਨੂੰ ਦੇ ਦਿੱਤਾ, ਇਸ ਤੋਂ ਵੱਡੀ ਹੋਰ ਕੀ ਦਾਤ ਹੋ ਸਕਦੀ ਹੈ? ਮੈਨੂੰ ਸਾਰੇ ਖਜ਼ਾਨੇ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੇਗ ਬਹਾਦਰ ਸਿਮਰੀ ਹੈ ਕਰਨਾ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਮੇਰੇ ਤੋਂ ਮੇਰੇ ਸਤਿਗੁਰੂ ਨੇ ਕੁਝ ਲੁਕਾ ਕੇ ਨਹੀਂ ਰੱਖਿਆ, ਕਲਗਿਆਂ ਵਾਲੇ ਸਤਿਗੁਰੂ ਨੇ ਮੈਨੂੰ ਕੋਈ ਦਾਤ ਐਸੀ ਨਹੀਂ ਛੱਡੀ ਜਿਹੜੀ ਮੈਨੂੰ ਨਾ ਬਖਸ਼ਿਸ਼ ਕੀਤੀ ਹੋਈ ਹੋਵੇ। ਸੰਸਾਰ ਦੇ ਅੰਦਰ ਤਾਂ ਤ੍ਰਿਸ਼ਨਾ ਮਨੁੱਖ ਦੀ ਬੁੱਝਦੀ ਨਹੀਂ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਾਨਾ ਹੋਰੇ, ਪਰਾ ਪਰਾ ਹੀ ਕੋ ਲੁੱਝੀ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਤੁਸੀਂ ਸੇਵਾ ਹੀ ਕਰਨੀ ਹੈ, ਤਾਂ ਕਲਗੀਆਂ ਵਾਲੇ ਸਤਿਗੁਰਾਂ ਦੇ ਸਥਾਨ ਦੀ ਸੇਵਾ ਕਰੋ, ਨੌਵੇਂ ਪਾਤਸ਼ਾਹ ਜੀ ਦੇ ਸਥਾਨ ਦੀ ਸੇਵਾ ਕਰੋ, ਸੰਗਤਾਂ ਦੇ ਲੰਗਰਾਂ ਦੀ ਸੇਵਾ ਕਰੋ, ਸੰਗਤਾਂ ਦੇ ਠਹਿਰਨ ਲਈ ਨਿਵਾਸ ਬਣਾਓ, ਇਹ ਸੇਵਾ ਕਰੋ ਜੇ ਕਰਨੀ ਹੈ। ਮੈਨੂੰ ਕੋਈ ਫੁਰਨਾ ਨਹੀਂ, ਮੇਰੇ ਸਤਿਗੁਰੂ ਨੇ ਮੇਰੇ ਹਿਰਦੇ ਵਿੱਚ ਰਹਿਣ ਦਿੱਤਾ। ਸੋ ਸਾਧ ਸੰਗਤ ਜੀ, ਐਸੇ ਐਸੇ ਗੁਰਮੁਖ ਗੁਰੂ ਘਰ ਦੇ ਅੰਦਰ ਕਮਾਈਆਂ ਵਾਲੇ, ਕਰਨੀਆਂ ਵਾਲੇ, ਘਾਲਣਾ ਘਾਲਣ ਵਾਲੇ ਗੁਰਸਿੱਖ ਹੋਏ, ਜਿਹੜੇ ਪ੍ਰਤੱਖ ਵੀ ਇਹਨਾਂ ਰਾਗਾਂ ਦਾ ਜਲਵਾ, ਇਹਨਾਂ ਦੀ ਸ਼ਕਤੀ ਸੰਗਤਾਂ ਦੇ ਵਿੱਚ ਪ੍ਰਤੱਖ ਹੀ ਦਿਖਾ ਦਿਆ ਕਰਦੇ ਸਨ। ਇਹ ਗੁਰਬਾਣੀ ਦੀ ਬਰਕਤ ਹੈ, ਇਹ ਗੁਰਸਿੱਖਾਂ ਦੇ ਜੀਵਨ ਦੀ ਕਮਾਈ ਹੈ। ਐਸੇ ਐਸੇ ਰਾਗੀ ਹੋਏ ਜਿਹੜੇ ਬਸੰਤ ਰਾਗ ਜਦੋਂ ਗਾਉਂਦੇ ਤਾਂ ਸਾਧ ਸੰਗਤ ਜੀ ਪ੍ਰਤੱਖ ਰੂਪ ਦੇ ਵਿੱਚ ਸੁਗੰਧੀਆਂ ਮਹਿਕਣ ਲੱਗ ਪੈਂਦੀਆਂ ਸਨ। ਬਿਨਾਂ ਸੁਗੰਧੀਆਂ ਦੇ ਛਿੜਕਾ ਕੀਤਿਆਂ ਤੋਂ ਵਸਤਰ ਫੁੱਲਾਂ ਵਰਗਾ ਰੰਗ ਵਸਤਰਾਂ ਦਾ ਬਣ ਜਾਇਆ ਕਰਦਾ ਸੀ ਸੰਗਤਾਂ ਦਾ। ਸੋ ਐਸਾ ਬਸੰਤ ਰਾਗ ਦਾ ਵੀ ਸਾਧ ਸੰਗਤ ਜੀ ਰਾਗਾਂ ਵਿੱਚ ਵੀ ਸ਼ਕਤੀ ਮੰਨੀ ਹੈ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਰਾਗਾਂ ਦੁਆਰਾ ਸਾਨੂੰ ਗੁਰਬਾਣੀ ਰਾਗਾਂ ਦੇ ਵਿੱਚ ਉਚਾਰਨ ਕਰਕੇ ਇਹ ਨਾਮ ਦਾ, ਗੁਰਬਾਣੀ ਦਾ ਜਿੱਥੇ ਖਜ਼ਾਨਾ ਬਖਸ਼ਿਆ ਉੱਥੇ ਆਗਿਆ ਵੀ ਕੀਤੀ ਹੈ ਕਿ ਜਿਸ ਜਿਸ ਰਾਗ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ, ਜਿਹੜੀ ਰਾਗਣੀ ਵਿੱਚ ਕੀਤੀ ਹੈ, ਜਿਹੜੀਆਂ ਪ੍ਰਕਾਰਾਂ ਵਿੱਚ ਕੀਤੀ ਹੈ, ਉਸੇ ਉਸ ਰਾਗ ਦੇ ਵਿੱਚ ਸ਼ਬਦ ਗਾਓ। ਭਾਵਨਾ ਨਾਲ, ਸ਼ਰਧਾ ਨਾਲ, ਵਿਸ਼ਵਾਸ ਨਾਲ ਜੇ ਘਾਲਣਾ ਘਾਲੋਗੇ ਤਾਂ ਬਹੁਤ ਵੱਡੀਆਂ ਰਹਿਮਤਾਂ ਪ੍ਰਾਪਤ ਹੋਣਗੀਆਂ, ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਪ੍ਰਤੱਖ ਵੀ, ਘਾਲਣਾ ਵੀ ਹੋਣੀ ਚਾਹੀਦੀ ਹੈ, ਨਾਮ ਦੀ ਔਰ ਸਿਮਰਨ ਦੀ ਕਮਾਈ ਵੀ ਹੋਣੀ ਚਾਹੀਦੀ ਹੈ। ਦੋਨਾਂ ਦੀ ਲੋੜ ਹੈ ਭਾਈ, ਦੋਨੇ ਨਾਲ ਹੋਣਗੇ ਫਿਰ ਹੀ ਸਤਿਗੁਰੂ ਦੀ ਅਗੰਮੀ ਕਲਾ ਵਰਤਦੀ ਹੈ। ਸੋ ਸਾਧ ਸੰਗਤ ਜੀ, ਐਸਾ ਬਸੰਤ ਰਾਗ ਹਰ ਇੱਕ ਦੇ ਹਿਰਦੇ ਵਿੱਚ ਖੇੜਾ ਪੈਦਾ ਕਰ ਦੇਣ ਵਾਲਾ, ਖੁਸ਼ੀ ਦੀ ਲਹਿਰ ਚਲਾ ਦੇਣ ਵਾਲਾ, ਜਦੋਂ ਰਾਗੀ ਸਿੰਘ ਬਸੰਤ ਰਾਗ ਦਾ ਕੀਰਤਨ ਕਰਦੇ ਹੈ, ਤੁਸੀਂ ਵੇਖੋ ਸੰਗਤਾਂ ਕਿਵੇਂ ਝੂਮਣ ਲੱਗ ਜਾਂਦੀਆਂ ਹਨ। ਇਹ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਤਾਪ ਹੈ। ਆਓ ਬਸੰਤ ਰਾਗ ਦਾ, ਇਹ ਬਸੰਤ ਰਾਗ ਦੇ ਸਾਧ ਸੰਗਤ ਜੀ, ਇਹ ਦਿਨ ਚੱਲ ਰਹੇ ਹੈ, ਬਸੰਤ ਰੁੱਤ ਹੈ ਔਰ ਬਸੰਤ ਰਾਗ ਹੀ ਗਾਇਆ ਜਾਂਦਾ, ਔਰ ਬਸੰਤ ਪੰਚਮੀ ਵਾਲੇ ਦਿਨ ਤਾਂ ਵਿਸ਼ੇਸ਼। ਮਹਾਰਾਜਾ ਰਣਜੀਤ ਸਿੰਘ ਜੀ ਵੀ ਆਪਣੇ ਰਾਜ ਵਿੱਚ ਲਾਹੌਰ ਵਿਖੇ ਬਹੁਤ ਵੱਡਾ ਬਸੰਤ ਰਾਗ ਦਾ ਦਰਬਾਰ ਕਰਾਇਆ ਕਰਦੇ, ਔਰ ਉਦੋਂ ਖਾਲਸਾ ਫਿਰ ਕੇਸਰੀ ਰੰਗ ਦੇ ਦਸਤਾਰੇ, ਕੇਸਰੀ ਰੰਗ ਦੇ ਪੁਸ਼ਾਕੇ ਪਾ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਸੱਜਦਾ, ਕੀਰਤਨ ਸੁਣਦਾ, ਨਾਲ ਨਾਲ ਫਿਰ ਸ਼ਸਤਰਾਂ ਦਾ ਅਭਿਆਸ ਵੀ ਗੁਰੂ ਕੇ ਸਿੰਘ ਕਰਦੇ ਸਨ। ਜੰਗਾਂ ਯੁੱਧਾਂ ਦੇ ਵਿੱਚ, ਧਰਮ ਦੇ ਯੁੱਧਾਂ ਦੀ ਖਾਤਰ ਪੂਰੀ ਤਿਆਰੀ ਕੀਤੀ ਜਾਂਦੀ, ਨੇਜਾਬਾਜ਼ੀ, ਘੋੜ ਦੌੜ ਔਰ ਸੂਰਮਿਆਂ ਦੀ ਸ਼ਸਤਰ ਵਿੱਦਿਆ ਦੇ ਕਰਤੱਬਾਂ ਨੂੰ ਵੀ ਵੇਖਿਆ ਅਤੇ ਨਿਰਖਿਆ ਔਰ ਪਰਖਿਆ ਜਾਇਆ ਕਰਦਾ ਸੀ। ਇਹ ਸੂਰਮਿਆਂ ਦੀ ਟ੍ਰੇਨਿੰਗ ਦਾ ਦਿਨ ਵੀ ਮੰਨਿਆ ਜਾਂਦਾ ਸੀ ਔਰ ਬਹਾਦਰਾਂ ਨੂੰ ਵੀ ਬੜੇ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਸੀ। ਔਰ ਮਹਾਰਾਜਾ ਰਣਜੀਤ ਸਿੰਘ ਜੀ ਵੀ ਇਸ ਦਿਨ ਤੇ ਲਾਹੌਰ ਵਿਖੇ ਖਾਲਸਾ ਦਰਬਾਰ ਵਿਸ਼ੇਸ਼ ਰੂਪ ਦੇ ਵਿੱਚ ਲਾਇਆ ਕਰਦੇ ਸਨ। ਸੋ ਅੱਜ ਇਸ ਸਥਾਨ ਤੇ ਵੀ ਬਸੰਤ ਰਾਗ ਦਾ ਇਹ ਵਿਸ਼ੇਸ਼ ਦੀਵਾਨ ਬਸੰਤ ਪੰਚਮੀ ਵਾਲੇ ਦਿਨ ਲਾਇਆ ਗਿਆ ਹੈ। ਸੋ ਆਓ ਹੁਣ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਅਸਥਾਨ ਦੀ ਜੋ ਨਿੱਤ ਦੀ ਮਰਜ਼ਾਦਾ ਗੁਰ ਇਤਿਹਾਸ ਦੀ ਕਥਾ, ਸੁਰਤੀਆਂ ਨੂੰ ਜੋੜੋ ਕਿੱਥੇ, ਕਰਤਾਰਪੁਰ ਸਾਹਿਬ ਜੋ ਦੁਆਬੇ ਵਾਲਾ ਹੈ, ਜਲੰਧਰ ਦੇ ਨੇੜੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਈਦਾ ਹੈ, ਮੁੱਖ ਜਰਨੈਲੀ ਸੜਕ ਦੇ ਉੱਤੇ ਜਲੰਧਰ ਟੱਪ ਕੇ ਅੱਗੇ ਕਰਤਾਰਪੁਰ ਸਾਹਿਬ ਆਉਂਦਾ ਹੈ। ਇਹ ਨਗਰ ਪੰਚਮ ਪਾਤਸ਼ਾਹ ਜੀ ਨੇ ਆਪ ਵਸਾਉਣਾ ਕੀਤਾ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਦੇ ਵਿੱਚ ਜਾ ਕੇ ਆਪ ਜੀ ਨੇ ਬੜਾ ਭਾਰੀ ਧਰਮ ਦਾ ਯੁੱਧ ਕੀਤਾ। ਜ਼ਾਲਮਾਂ ਨੂੰ, ਜੋ ਜ਼ੁਲਮ ਕਰਨ ਵਾਲੇ ਸਨ, ਉਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਿਆ। ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ, ਕਲਗੀ ਵਾਲੇ ਸਤਿਗੁਰੂ ਦੇ ਵੀ ਬਚਨ ਹਨ, ਯਾਹੀ ਕਾੜ ਧਰਾ ਹਮ ਜਨਮੰਗ, ਸਮਝ ਲੈ ਹੋ ਸਾਧੂ ਸਾ ਮਨਮੰਗ, ਧਰਮ ਚਲਾਵਨ ਸੰਤੋ ਬਾਰਨ, ਦੁਸ਼ਟ ਸਭਨ ਕੋ ਮੂਲੋ ਪਾਰਨ। ਸਾਡਾ ਸੰਸਾਰ ਤੇ ਆਉਣ ਦਾ ਮੁੱਖ ਮਨੋਰਥ ਕੀ ਹੈ, ਕੀ ਮਕਸਦ ਹੈ? ਧਰਮ ਦੀ ਰੱਖਿਆ ਕਰਨੀ, ਧਰਮ ਦੇ ਧਾਰੀ ਲੋਕਾਂ ਦੀ ਹਰ ਸਮੇਂ ਰੱਖਿਆ ਕਰਨੀ, ਜ਼ੁਲਮ ਦਾ ਨਾਸ਼ ਕਰਨਾ। ਇਸੇ ਵਾਸਤੇ ਅਸੀਂ ਮਾਤ ਲੋਕ ਤੇ ਆਏ ਹਾਂ। ਸਤਿਗੁਰੂ ਪਹਿਲਾਂ ਜਰਬਾਣੇ ਨੂੰ ਬਹੁਤ ਸਮਝਾਉਣ ਦਾ ਯਤਨ ਕਰਦੇ ਸਨ, ਜੇ ਜ਼ੁਲਮ ਕਰਨੋਂ ਬਾਜ ਨਹੀਂ ਆਉਂਦਾ, ਨਹੀਂ ਹਟਦਾ,
ਫਿਰ ਮੌਕਾ ਦਿੰਦੇ, ਫਿਰ ਵੀ ਨਾ ਹਟਦਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗਾਂ ਯੁੱਧਾਂ ਵਾਲਾ ਰਸਤਾ ਅਖਤਿਆਰ ਕਰਿਆ ਕਰਦੇ ਸਨ। ਸਤਿਗੁਰਾਂ ਨੇ ਕੋਈ ਸਾਧ ਸੰਗਤ ਜੀ, ਜਿਵੇਂ ਦੁਨੀਆਂ ਤੇ ਵੱਡੇ ਵੱਡੇ ਅਵਤਾਰ ਹੋਏ, ਪੈਗੰਬਰ ਹੋਏ, ਵੱਡੇ ਵੱਡੇ ਰਾਜੇ, ਵੱਡੇ ਵੱਡੇ ਸ਼ੂਰਵੀਰ ਬਹਾਦਰ, ਰਥੀ ਮਹਾਰਥੀ ਅਥ ਰਥੀ, ਸਤਿਗੁਰਾਂ ਨੇ ਕੋਈ ਦੇਸ਼ ਦੀ ਦੇਸ਼ ਬਣਾਉਣ ਵਾਸਤੇ ਜੰਗਾਂ ਨਹੀਂ ਲੜੀਆਂ, ਕੋਈ ਧਰਤੀਆਂ ਦੇ ਉੱਤੇ ਕਬਜ਼ੇ ਕਰਨ ਵਾਸਤੇ ਜੰਗਾਂ ਨਹੀਂ ਲੜੀਆਂ, ਕੋਈ ਵੱਡੇ ਵੱਡੇ ਰਾਜ ਗੱਦੀਆਂ ਵਾਸਤੇ ਨਹੀਂ ਜੰਗਾਂ ਲੜੀਆਂ। ਸਤਿਗੁਰੂ ਨੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਧਰਮ ਦੇ ਯੁੱਧ ਕੀਤੇ ਹੈ, ਲੋਕਾਈ ਲਈ, ਇਸ ਪਰਜਾ ਦੀ ਰੱਖਿਆ ਲਈ ਯੁੱਧ ਕੀਤੇ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕੋਈ ਦੂਸਰੇ ਲੋਕਾਂ ਦੀ ਤਰ੍ਹਾਂ ਨਿੱਜ ਲਈ ਨਹੀਂ ਇਹ ਜੰਗਾਂ ਲੜੀਆਂ, ਇਹ ਪਰ ਉਪਕਾਰ ਵਾਸਤੇ, ਜਰਬਾਣਿਆਂ ਤੋਂ ਇਸ ਲੋਕਾਈ ਦੀ ਰੱਖਿਆ ਕਰਨ ਵਾਸਤੇ ਧਰਮ ਦੇ ਯੁੱਧ ਕੀਤੇ ਹੈ। ਇਸ ਲਈ ਇੰਨੇ ਪਰ ਉਪਕਾਰ ਕੀਤੇ, ਆਪਣੇ ਤਨ ਉੱਤੇ ਕਿੱਡੇ ਕਿੱਡੇ ਕਸ਼ਟ ਸਹਾਰੇ ਹੈ। ਛੇਵੇਂ ਪਾਤਸ਼ਾਹ ਜੀ ਨੇ ਵਿਚਾਰ ਚਾਰ ਧਰਮ ਦੇ ਯੁੱਧ ਕੀਤੇ ਹੈ, ਔਰ ਸਮੇਂ ਦਾ ਜ਼ਾਲਮ ਰਾਜਾ ਜੋ ਸ਼ਾਹਜਹਾਨ ਸੀ, ਦਿੱਲੀ ਤਖ਼ਤ ਦਾ ਮਾਲਕ, ਜਦੋਂ ਉਹਨੇ ਸਾਰੀ ਪਰਜਾ ਨੂੰ ਆਪਣੇ ਦਬੇਲ ਬਣਾ ਕੇ ਰੱਖਿਆ ਹੋਇਆ ਸੀ, ਐਡਾ ਵੱਡਾ ਦਬਦਬਾ, ਇੰਨਾ ਵੱਡਾ ਪ੍ਰਤਾਪ, ਐਡਾ ਵੱਡਾ ਜ਼ੁਲਮ ਦਾ ਸਿਤਮ ਸੰਸਾਰ ਦੇ ਉੱਤੇ ਕਿ ਉੱਚੀ ਕੋਈ ਸਾਹ ਲੈਣ ਤੋਂ ਵੀ ਡਰਦਾ ਸੀ, ਉਹਦੇ ਹੁਕਮਾਂ ਤੋਂ ਇਨਕਾਰੀ ਹੋਣਾ ਨਹੀਂ ਪਾਉਂਦਾ ਸੀ ਕੋਈ। ਉਦੋਂ ਸਤਿਗੁਰੂ ਨੇ ਪਰਜਾ ਦੇ ਵਿੱਚੋਂ ਜਿਹੜੀ ਦਹਿਸ਼ਤ ਸੀ, ਜਿਹੜਾ ਡਰ ਸੀ, ਜਿਹੜਾ ਭੈ ਸੀ, ਜਿਹੜਾ ਸਹਿਮ ਵਾਲਾ ਮਾਹੌਲ ਸੀ, ਉਸ ਤੋਂ ਪਰਜਾ ਨੂੰ ਕੱਢ ਕੇ ਨਿਰਭੈਤਾ ਦੀ ਦਾਤ ਦੇਣ ਵਾਸਤੇ, ਨਿਰਭਉ ਬਣਾਉਣ ਵਾਸਤੇ, ਨਿਰਭਉ ਜਪੈ ਸਗਲ ਭਉ ਮਿਟੈ, ਕਿ ਸਾਡਾ ਸਿੱਖ, ਸਾਡਾ ਖਾਲਸਾ ਕਿਸੇ ਡਰ ਭੈ ਦੇ ਵਿੱਚ ਆ ਕੇ, ਕਿਸੇ ਦੀ ਹੀਨ ਮੰਨ ਕੇ, ਆਪਣੇ ਧਰਮ ਤੋਂ ਬੇਮੁਖ ਨਾ ਹੋ ਜਾਏ, ਗੁਰਸਿੱਖੀ ਦੇ ਆਸ਼ੇ ਤੋਂ ਕਿਤੇ ਥਿੜਕ ਨਾ ਜਾਏ, ਜ਼ੁਲਮ ਦਾ ਮੁਕਾਬਲਾ ਕਰਨ ਤੋਂ ਕਿਤੇ ਡਰ ਨਾ ਜਾਏ। ਸਤਿਗੁਰੂ ਜੀ ਨੇ ਤਾਂ ਕਰਕੇ ਜ਼ੁਲਮ ਦਾ ਅਤੇ ਜ਼ਾਲਮਾਂ ਦਾ ਮੁਕਾਬਲਾ ਕਰਨ ਲਈ ਇਹ ਧਰਮ ਦੇ ਯੁੱਧ ਕੀਤੇ ਹੈ। ਸੋ ਕਰਤਾਰਪੁਰ ਸਾਹਿਬ ਯੁੱਧ ਹੋ ਚੁੱਕਾ ਹੈ, ਔਰ ਉਸ ਤੋਂ ਬਾਅਦ ਜਿੱਥੇ ਜਿੱਥੇ ਕੋਈ ਦੁਖੀ ਫਰਿਆਦੀ ਬੇਨਤੀਆਂ ਕਰਦੇ ਹੈ, ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਉਹਨਾਂ ਦੀ ਸਹਾਇਤਾ ਕਰਦੇ ਹੈ ਹਜ਼ੂਰ। ਹਰਜੂਰ ਦਾ ਜਸ ਸੁਣ ਸੁਣ ਕੇ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਇਰਦ ਗਿਰਦ ਦੇ ਵੱਡੇ ਵੱਡੇ ਪਠਾਨ, ਵੱਡੇ ਵੱਡੇ ਸਰਦਾਰ, ਵੱਡੇ ਵੱਡੇ ਰਈਸ ਔਰ ਪਰਜਾ ਦੇ ਲੋਕ ਆਉਂਦੇ ਹੈ। ਉਹਨਾਂ ਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਕਿ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਮਹਾਂਬਲੀ, ਬਹੁਤ ਵੱਡੇ ਸ਼ੂਰਵੀਰ ਯੋਧੇ ਬਹਾਦਰ ਹਨ, ਉੱਥੇ ਉਹਨਾਂ ਦੀਆਂ ਫੌਜਾਂ ਦੇ ਵਿੱਚ ਰਹਿਣ ਵਾਲੇ ਸਿੱਖ ਵੀ ਬਹੁਤ ਵੱਡੇ ਸੂਰਮੇ ਹੈ। ਉਹਨਾਂ ਪਾਸ ਇੱਕ ਪਹਿੰਦੇ ਖਾਂ ਵਰਗਾ ਵੀ ਬੜਾ ਪ੍ਰਸਿੱਧ ਜਰਨੈਲ ਹੈ, ਜਿਹਦੀ ਬੜੀ ਵੱਡੀ ਤਾਕਤ ਹੈ, ਜਿਹਦੀ ਤਾਕਤ ਦਾ ਲੋਹਾ ਦੁਸ਼ਮਣ ਵੀ ਮੰਨਦੇ ਹੈ। ਸੋ ਲੋਕ ਇਹ ਵੇਖਣ ਵਾਸਤੇ ਆਉਂਦੇ ਗੁਰੂ ਕੇ ਸੂਰਮਿਆਂ ਨੂੰ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਹੁਣ ਜਦੋਂ ਲੋਕ ਆਉਂਦੇ ਹੈ, ਪਠਾਨ ਆਉਂਦੇ ਹੈ, ਪਰਜਾ ਆਉਂਦੀ ਹੈ, ਸਾਰੇ ਪਹਿੰਦੇ ਖਾਂ ਨੂੰ ਮਿਲਦੇ ਹੈ, ਪਹਿੰਦੇ ਖਾਂ ਦਾ ਜਸ ਕਰਦੇ ਹੈ, ਸਾਧ ਸੰਗਤ ਜੀ ਆ ਇਹ ਹਉਮੈ ਜਿਹੜੀ ਹੰਕਾਰ ਹੈ ਇਹ ਬਹੁਤ ਜਲਦੀ ਆਪਣਾ ਪ੍ਰਭਾਵ ਪਾਉਂਦੇ ਹੈ। ਇਸ ਕਰਕੇ ਪਹਿੰਦੇ ਖਾਂ ਦਾ ਜਦੋਂ ਜਸ, ਪਹਿੰਦੇ ਖਾਂ ਦੀ ਜਦੋਂ ਸਿਫ, ਪਹਿੰਦੇ ਖਾਂ ਦੀ ਜਦੋਂ ਲੋਕ ਵਡਿਆਈ ਕਰਦੇ ਹੈ ਤਾਂ ਪਹਿੰਦੇ ਖਾਂ ਇੰਨਾ ਹੰਕਾਰ ਵਿੱਚ ਆ ਜਾਂਦਾ, ਕਹਿੰਦਾ ਜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਂ ਨਾ ਹੁੰਦਾ, ਜੇ ਮੈਂ ਨਾ ਯੁੱਧ ਕਰਦਾ ਤਾਂ ਇਹਨਾਂ ਜੰਗਾਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਤ ਨਹੀਂ ਪ੍ਰਾਪਤ ਹੋਣੀ ਸੀ। ਜਿਹੜੀ ਜਿੱਤ ਹੈ ਨਾ ਉਹ ਮੇਰੇ ਡੌਲਿਆਂ ਵਿੱਚ ਰਹਿੰਦੀ ਹੈ ਹਮੇਸ਼ਾ ਵਾਸਤੇ, ਮੇਰੀਆਂ ਭੁਜਾਵਾਂ ਦੇ ਵਿੱਚ ਜਿੱਤ ਵੱਸਦੀ ਹੈ, ਮੈਂ ਜਿਹਦੀ ਚਾਹਾਂ ਜਿੱਤ ਕਰਾ ਸਕਦਾ। ਇਹ ਹੰਕਾਰ ਦੇ ਸਹਿਤ ਜਦੋਂ ਬੋਲ ਬੋਲਦਾ ਤਾਂ ਸਤਿਗੁਰੂ ਜੀ ਦੇ ਕੰਨਾਂ ਦੇ ਵਿੱਚ ਵੀ ਇਹ ਆਵਾਜ਼ ਪੈਂਦੀ ਹੈ। ਸਤਿਗੁਰੂ ਸੋਚਦੇ ਹੈ ਪਹਿੰਦੇ ਖਾਂ ਹੰਕਾਰੀ ਹੋ ਗਿਆ, ਐਸੋ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਹਿੰਦੇ ਐਸਾ ਕੌਣ ਜੰਮਿਆ ਮਾਂ ਦਾ ਪੁੱਤਰ ਜਿਹਨੂੰ ਮਾਣ ਵਡਿਆਈ ਜਾਂ ਪਦਵੀ ਪ੍ਰਾਪਤ ਹੋ ਕੇ ਹੰਕਾਰ ਨਾ ਹੋਵੇ। ਇਹ ਤਾਂ ਹੰਕਾਰ ਮੇਰੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਦੂਰ ਕਰਕੇ ਨਿਮਰਤਾ ਵਰਗੇ ਸ਼ੁਭ ਗੁਣ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੇ ਹੈ। ਵੱਡੀਆਂ ਵੱਡੀਆਂ ਤਾਕਤਾਂ ਦੇ ਮਾਲਕ ਵੀ ਗੁਰਸਿੱਖ ਹੋ ਕੇ ਰੂਹਾਨੀ ਬਖਸ਼ਿਸ਼ਾਂ ਰੂਹਾਨੀ ਤਾਕਤਾਂ ਦੇ ਮਾਲਕ ਬਹਿਰੂਨੀ ਤਾਕਤਾਂ ਦੇ ਮਾਲਕ ਹੋ ਕੇ ਵੀ ਗੁਰਸਿੱਖ ਸੰਗਤਾਂ ਦੀ ਚਰਨ ਧੂੜ ਬਣੇ ਰਹੇ ਹੈ। ਮੈਨੂੰ ਯਾਦ ਆ ਗਿਆ ਮਹਾਰਾਜਾ ਰਣਜੀਤ ਸਿੰਘ ਕਿੱਡੀ ਸਲਤਨਤ ਦਾ ਮਾਲਕ ਸੀ, ਪਰ ਇਹ ਸਤਿਗੁਣ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਹਿਰਦੇ ਵਿੱਚ ਇੰਨੇ ਭਰੇ, ਗੁਰੂ ਕੇ ਖਾਲਸੇ ਨੇ ਭਰੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਤਾਂ ਗ੍ਰੰਥੀ ਸਿੰਘਾਂ ਦੇ ਚਰਨ ਪਕੜ ਪਕੜ ਕੇ ਆਪਣੇ ਦਾੜੇ ਨਾਲ ਚਰਨਾਂ ਨੂੰ ਸਾਫ਼ ਕਰਦੇ ਸਨ। ਇਹ ਨਿਮਰਤਾ ਹੈ ਗੁਰੂ ਕੇ ਸਿੱਖਾਂ ਦੇ ਅੰਦਰ, ਇੰਨੀ ਭਾਵਨਾ, ਐਡਾ ਵੱਡਾ ਸ਼ਕਤੀਸ਼ਾਲੀ ਸਿੱਖਾਂ ਦਾ ਰਾਜਾ, ਐਡੀ ਸਲਤਨਤ ਦਾ ਮਾਲਕ, ਮੁਗਲੀਆ ਹਕੂਮਤ ਦੇ ਦੰਦ ਖੱਟੇ ਕਰਨ ਵਾਲਾ, ਪਰ ਨਿਮਰਤਾ ਵੇਖੋ, ਅੱਤ ਦਰਜੇ ਦੀ ਨਿਮਰਤਾ। ਇਹ ਨਿਮਰਤਾ ਮੇਰੇ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਦੇ ਵਿੱਚ ਭਰੀ ਹੈ ਕਿ ਸਿੱਖ ਨੂੰ ਵੱਡੀਆਂ ਪਦਵੀਆਂ ਪ੍ਰਾਪਤ ਕਰਕੇ ਕਿਤੇ ਮਤਾ ਹੰਕਾਰ ਨਾ ਆ ਜਾਏ ਮਨ ਵਿੱਚ। ਇਹ ਵੈਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿਰਦਿਆਂ ਵਿੱਚ ਗੁਰਸਿੱਖਾਂ ਦੇ ਭਰਿਆ ਕਿ ਆ ਗੁਰਸਿੱਖ ਬਹਿਰੂਨੀ ਤਾਕਤਾਂ ਅੰਦਰੂਨੀ ਤਾਕਤਾਂ ਪ੍ਰਾਪਤ ਕਰਕੇ ਕਿਤੇ ਮਾਣ ਵਿੱਚ ਨਾ ਆਈ। ਇਹ ਵੈਰਾਗਮਈ ਬਾਣੀ ਉਚਾਰੀ, ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰਕਸ਼ ਨਹੀਂ ਸੁਪਨੇ ਜਿਉ ਸੰਸਾਰ। ਐ ਗੁਰਸਿੱਖ ਧਾਰਮਿਕ ਦੁਨੀਆਂ ਦੇ ਵਿੱਚ ਬੜਾ ਸ਼ਕਤੀਸ਼ਾਲੀ ਰਾਜਾ ਔਰ ਸਮੇਂ ਦਾ ਅਵਤਾਰ ਭਗਵਾਨ ਰਾਮ ਜੀ ਹੋਏ, ਉਹ ਵੀ ਇਸ ਮਾਤ ਲੋਕ ਤੋਂ ਚਲੇ ਗਏ। ਰਾਵਣ ਕਿਤਨਾ ਵੱਡਾ ਸੂਰਮਾ ਸੀ, ਉਹ ਵੀ ਠਹਿਰ ਨਹੀਂ ਸਕਿਆ। ਇਹ ਸੰਸਾਰ ਤੇ ਕੋਈ ਵਸਤੂ ਸਦਾ ਨਹੀਂ ਰਹਿਣ ਵਾਲੀ, ਇਸ ਕਰਕੇ ਇਹ ਸੰਸਾਰ ਦੀ ਹੋਂਦ ਨੂੰ ਸੁਪਨੇ ਦੀ ਤਰ੍ਹਾਂ ਨਾਸ਼ਵੰਤ ਜਾਣ ਕੇ ਇਸ ਵਿੱਚ ਕਦੇ ਹੰਕਾਰ ਅਤੇ ਮਾਣ ਅਤੇ ਹਉਮੈ ਨਹੀਂ ਕਰਨੀ, ਨਿਮਰਤਾ ਰਹਿਣੀ ਹੈ। ਹਿਰਦੇ ਗਿਆਨ ਮੁੱਖ ਭਗਤੀ ਵਰਤਣ ਵੈਰਾਗ, ਐਸੇ ਸ਼ੁਭ ਗੁਣਾਂ ਦੇ ਸੰਯੁਕਤ ਮੇਰੇ ਗੁਰਸਿੱਖ ਨੇ ਰਹਿਣਾ। ਪੈਂਦੇ ਖਾਂ ਇਹਨਾਂ ਗੁਣਾਂ ਤੋਂ ਖਾਲੀ ਸੀ। ਸਤਿਗੁਰੂ ਜੀ ਵੇਖਦੇ ਆ ਕਿ ਹੰਕਾਰੀ ਬਣ ਗਿਆ, ਮੋਟੀ ਮਤ ਵਾਲਾ ਹੈ, ਇਹਦਾ ਹੰਕਾਰ ਦੂਰ ਹੀ ਕਰਨਾ ਪਏਗਾ। ਉਸ ਵਕਤ ਸਤਿਗੁਰੂ ਜੀ ਦੇ ਫੁਰਨਾ ਕਰਨ ਦੀ ਦੇਰੀ ਸੀ। ਛੋਟੇ ਮੀਰ ਨਗਰ ਨੇੜੇ ਹੀ ਕਰਤਾਰਪੁਰ ਸਾਹਿਬ ਪਠਾਣਾ ਦਾ ਨਗਰ ਸੀ, ਉੱਥੋਂ ਸਗਾਈ ਆਈ, ਸ਼ਾਦੀ ਕਰ ਦਿੱਤੀ ਗਈ। ਬੇਨਤੀ ਕੀਤੀ, ਮਹਾਰਾਜ ਮੇਰੇ ਰਹਿਣ ਵਾਸਤੇ ਘਰ ਨਹੀਂ, ਮੈਂ ਸਹੁਰੇ ਘਰ ਵਿੱਚ ਦਿਨ ਗੁਜ਼ਾਰਦਾ। ਮਹਾਰਾਜ ਕਹਿੰਦੇ ਬਹੁਤ ਚੰਗੀ ਗੱਲ, ਸੱਚਾ ਬਚਨ ਕੀਤਾ, ਗ੍ਰਿਸ਼ਤੀ ਕੋਲੇ ਘਰ ਵੀ ਹੋਣਾ ਚਾਹੀਦਾ। ਕੁੱਲੀ ਗੁੱਲੀ ਜੁੱਲੀ ਤਿੰਨੇ ਵਸਤੂਆਂ, ਰਹਿਣ ਵਾਸਤੇ ਕੁੱਲੀ ਭਾਵ ਮਕਾਨ, ਖਾਣ ਵਾਸਤੇ ਸਾਧ ਸੰਗਤ ਜੀ ਪ੍ਰਸ਼ਾਦਾ, ਔਰ ਇਸੇ ਤਰ੍ਹਾਂ ਪਹਿਨਣ ਵਾਸਤੇ ਵਸਤਰ। ਇਹਨਾਂ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ, ਇਹ ਸਰੀਰ ਦੀਆਂ ਲੋੜਾਂ ਹਨ। ਮਹਾਰਾਜ ਕਹਿਣ ਲੱਗੇ ਸੱਚਾ ਬਚਨ ਕੀਤਾ, ਇਹਨਾਂ ਧਨ ਦਿੱਤਾ, ਕਾਰੀਗਰ ਲਾ ਕੇ ਪੱਕੇ ਮਕਾਨ ਤਿਆਰ ਕਰ ਦਿੱਤੇ, ਔਰ ਸਾਰੀਆਂ ਵਸਤੂਆਂ ਦੇ ਕੇ ਸਤਿਗੁਰਾਂ ਨੇ ਗ੍ਰਿਸਤ ਦੇ ਵੀ ਸਾਰੇ ਸੁੱਖ ਬਖਸ਼ ਦਿੱਤੇ। ਹੁਣ ਪੈਂਦੇ ਖਾਂ ਹਜ਼ੂਰ ਦੇ ਚਰਨਾਂ ਦੇ ਵਿੱਚ ਆਉਂਦਾ, ਰਾਤ ਨੂੰ ਆਪਣੇ ਸਹੁਰੇ ਘਰ ਆਪਣੇ ਮਹਿਲਾਂ ਦੇ ਵਿੱਚ ਮਕਾਨਾਂ ਵਿੱਚ ਚਲਿਆ ਜਾਂਦਾ, ਦਿਨੇ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰਦਾ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਨਾਲ ਬਚਨ ਬਲਾਸ ਹੁੰਦੇ ਹੈ, ਉਹ ਪ੍ਰਸੰਗ 10 ਕੁ ਮਿੰਟ ਦਾ ਸਮਾਂ ਰਹਿ ਚੁੱਕਾ। ਆਪ ਸੰਗਤਾਂ ਸਰਵਣ ਕਰੋ ਪ੍ਰੇਮ ਦੇ ਨਾਲ, ਸੁਰਤ ਨੂੰ ਜੋੜੋ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ, 9ਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ, 10ਵੇਂ ਪਿਤਾ ਜੀ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, 10ਵੇਂ ਪਾਤਸ਼ਾਹੀਆਂ ਦਾ ਪ੍ਰਤੱਖ ਸਵਰੂਪ ਹਨ, ਇਹਨਾਂ ਸਤਿਗੁਰਾਂ ਦੇ ਚਰਨਾਂ ਨਾਲ ਸੁਰਤ ਨੂੰ ਜੋੜਨਾ ਕਰੀਏ।
ਕਯੋ ਪ੍ਰਭੂ ਅਬ ਸਦਨ ਬਸੀਜੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਕਹਿਣ ਲੱਗੇ ਕਿ ਪੈਂਦੇ ਖਾਂ, ਹੁਣ ਤੂੰ ਆਪਣੇ ਘਰ ਦੇ ਵਿੱਚ ਰਿਹਾ ਕਰ, ਤੈਨੂੰ ਘਰ ਵੀ ਮਕਾਨ ਵੀ ਬੜੇ ਸੁੰਦਰ ਬਣਾ ਕੇ ਦੇ ਦਿੱਤੇ ਗਏ, ਸਾਰੀਆਂ ਲੋੜਾਂ ਤੇਰੀਆਂ ਪੂਰੀਆਂ ਕੀਤੀਆਂ ਹਨ।
ਕਬ ਇਤ ਦਿਸ਼ੀ ਆਵਨ ਕੀਜੈ।
ਰੋਜ਼ਾਨਾ ਤੈਨੂੰ ਖੇਚਲਾ ਕਰਨ ਦੀ ਲੋੜ ਨਹੀਂ, ਕਦੇ ਕਦੇ ਜਦੋਂ ਕਦੇ ਤੇਰਾ ਸਮਾਂ ਲੱਗੇ ਉਦੋਂ ਆ ਕੇ ਦਰਸ਼ਨ ਕਰ ਜਾਇਆ ਕਰ, ਸਾਨੂੰ ਮਿਲ ਜਾਇਆ ਕਰ, ਸੰਗਤਾਂ ਦੇ ਦਰਸ਼ਨ ਕਰ ਲਿਆ ਕਰ, ਕਦੇ ਕਦੇ ਆ ਕੇ ਜਦੋਂ ਤੇਰੇ ਕੋਲੇ ਸਮਾਂ ਹੋਵੇ।
ਜਬ ਹਮ ਚਾਹਲੇ ਬੁਲਾਏ।
ਹਾਂ, ਜੇ ਸਾਨੂੰ ਤੇਰੀ ਲੋੜ ਪਵੇਗੀ ਕਦੇ ਵੀ, ਤਾਂ ਤੈਨੂੰ ਆਪ ਸੁਨੇਹਾ ਭੇਜ ਕੇ ਆਪਣੇ ਪਾਸ ਬੁਲਾ ਲਵਾਂਗੇ, ਤੈਨੂੰ ਸੰਦੇਸ਼ਾ ਦੇਵਾਂਗੇ ਅਤੇ ਸੱਦਾ ਭੇਜਾਂਗੇ, ਫੇਰ ਬੁਲਾਵਾਂਗੇ।
ਨਹੀਂ
ਤਾਂ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਗ੍ਰਸਤ ਦੇ ਆਨੰਦ ਸੰਸਾਰ ਦੇ ਸੁੱਖ ਭੋਗਣਾ ਕਰ, ਆਨੰਦ ਲੈਣਾ ਕਰ।
ਮਨ ਪਾਕ ਤੈਸੇ ਤਬ ਕਰੇ।
ਕਿਉਂ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਜਦੋਂ ਆਗਿਆ ਕੀਤੀ ਪੈਂਦੇ ਖਾਂ ਸਤਿਗੁਰਾਂ ਦਾ ਬਚਨ ਮੰਨ ਕੇ ਆਪਣੇ ਘਰ ਨੂੰ ਚਲਿਆ ਗਿਆ।
ਬਹੁਤ ਦਿਨ ਰਹਿ ਆਪਣੇ ਘਰ
ਔਰ ਬਹੁਤ ਦਿਨ ਲੰਮਾ ਲੰਮਾ ਸਮਾਂ ਕਈ ਕਈ ਦਿਨ ਆਪਣੇ ਘਰ ਦੇ ਵਿੱਚ ਹੀ ਗੁਜ਼ਾਰਦਾ।
ਇਹ ਪੈਂਦਾ ਹੋਇਓ ਹੰਕਾਰੇ
ਔਰ ਸਾਧ ਸੰਗਤ ਜੀ ਇਹਦੇ ਮਨ ਦੇ ਵਿੱਚ ਆਪਣੀ ਸ਼ੂਰਬੀਰਤਾ ਦਾ ਆਪਣੀ ਬਹਾਦਰ ਦਾ ਆਪਣੀ ਬਹਾਦਰੀ ਦਾ ਆਪਣੇ ਸਰੀਰ ਦੇ ਬਲ ਦਾ ਬੜਾ ਹੀ ਹੰਕਾਰ ਹੈ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਹੰਕਾਰ ਤੋਂ ਬਚਣ ਲਈ ਬਾਰ ਬਾਰ ਸਾਨੂੰ ਗੁਰਬਾਣੀ ਵਿੱਚ ਆਗਿਆ ਕੀਤੀ ਹੈ, ਬਿਨ ਗੁਣ ਗਰਭ ਕਰੰਤ, ਤੇ ਮਨੁੱਖ ਬਿਨਾਂ ਗੁਣ ਤੋਂ ਕਈ ਵਾਰੀ ਗਰਭ ਕਰੀ ਜਾਂਦਾ, ਕੋਈ ਗੁਣ ਹੁੰਦਾ ਨਹੀਂ ਤੇ ਹੰਕਾਰ ਵਿੱਚ ਐਵੇਂ ਫੁੱਲਿਆ ਫਿਰਦਾ। ਪਰ ਸੱਚੇ ਪਾਤਸ਼ਾਹ ਜੀ ਤਾਂ ਕਹਿੰਦੇ ਭਾਈ ਗੁਣ ਦਾ ਵੀ ਕਦੇ ਹੰਕਾਰ ਨਹੀਂ ਕਰਨਾ, ਆਪਣੀ ਵਿਸ਼ੇਸ਼ਤਾ ਦਾ ਵੀ ਕਦੇ ਭੁੱਲ ਕੇ ਹੰਕਾਰ ਨਹੀਂ ਕਰਨਾ। ਇਸ ਕਰਕੇ ਇਸ ਨੂੰ ਆਪਣੀ ਸ਼ੂਰਬੀਰਤਾ ਦਾ, ਆਪਣੀ ਸੂਰਮ ਗਤੀ ਦਾ, ਆਪਣੀ ਸਰੀਰ ਦੀ ਤਾਕਤ ਦਾ ਬੜਾ ਵੱਡਾ ਹੰਕਾਰ ਹੈ ਮਨ ਵਿੱਚ ਭਰਿਆ ਹੋਇਆ।
ਸਤਿਗੁਰ ਤਿਸ ਕੀ ਲੈ ਸੁਧ ਸਾਰੇ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਵੀ ਇਹਦੀ ਖਬਰ ਸਾਰ ਰੱਖਦੇ ਹੈ ਕਿ ਪੈਂਦੇ ਖਾਨ ਨੇ ਜੰਗ ਯੁੱਧ ਦੇ ਵਿੱਚ ਬੜਾ ਵੱਡਾ ਕਰਤੱਬ ਵਿਖਾਇਆ। ਬਾਲਕ ਅਵਸਥਾ ਤੋਂ ਯਤੀਮ ਸੀ, ਮਾਪੇ ਮਰ ਚੁੱਕੇ ਸਨ, ਇਹਨੂੰ ਪਾਲਿਆ ਬੱਚਿਆਂ ਦੀ ਤਰ੍ਹਾਂ। ਇਸ ਕਰਕੇ ਪ੍ਰੇਮ ਕਰਦੇ ਸੱਚੇ ਪਾਤਸ਼ਾਹ ਜੀ ਹਰ ਤਰ੍ਹਾਂ ਦੀ ਖਬਰ ਸਾਰ ਲੈਂਦੇ ਰਹਿੰਦੇ।
ਕਿਸੂ ਵਸਤ ਕੀ ਕਮੀ ਨਾ ਕੋਈ
ਔਰ ਸਤਿਗੁਰੂ ਜੀ ਨੇ ਕਿਸੇ ਵੀ ਵਸਤੂ ਦੀ ਕਦੇ ਕੋਈ ਘਾਟ ਨਹੀਂ ਰਹਿਣ ਦਿੱਤੀ ਇਸ
ਨੂੰ। ਅਮੋਲਕ ਦੇ ਗੁਰ ਸੋਏ
ਜਿਹੜੀਆਂ ਵੀ ਅਮੋਲਕ ਅਮੋਲਕ ਵਸਤੂਆਂ ਸਤਿਗੁਰੂ ਜੀ ਦੇ ਪਾਸ ਆਉਂਦੀਆਂ ਉਹੀ ਪੈਂਦੇ ਖਾਨ ਨੂੰ ਦੇ ਕੇ ਨਿਵਾਜ ਦਿੰਦੇ ਜਾਂ ਘਰੇ ਭੇਟ ਦਿਆ ਕਰਦੇ ਸਨ, ਇੰਨੇ ਦਿਆਲੂ ਸਨ ਸੱਚੇ ਪਾਤਸ਼ਾਹ।
ਨਿਕਟ ਗ੍ਰਾਮਪੁਰ ਜੇ ਤੱਕ
ਔਰ ਸਾਧ ਸੰਗਤ ਜੀ ਜਿੱਥੇ ਰਹਿੰਦਾ ਸੀ ਔਰ ਪੈਂਦੇ ਖਾਂ ਤਾਂ ਇਸ ਤਰ੍ਹਾਂ ਆਪਣੇ ਛੋਟੇ ਮੀਰ ਨਗਰ ਦੇ ਵਿੱਚ ਨਿਵਾਸ ਰੱਖਦਾ। ਇੱਧਰ ਨੇੜੇ ਨੇੜੇ ਗ੍ਰਾਮਾਂ ਦੇ ਨਗਰਾਂ ਦੇ ਜਿੰਨੇ ਵੀ ਲੋਕ ਸਨ
ਗੁਰ ਆਮਨ ਕੀ ਸੁਧ ਕੋ ਲੈ
ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਇੱਥੇ ਠਹਿਰਨ ਦੀ ਖਬਰ ਮਿਲੀ ਉਹ ਸਾਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰਾਂ ਤੋਂ, ਦੁਆਬੇ ਦੀ ਧਰਤੀ ਤੋਂ, ਵੱਖ ਵੱਖ ਇਲਾਕਿਆਂ ਵਿੱਚੋਂ, ਦੂਰੋਂ ਦੂਰੋਂ, ਨੇੜੇ ਨੇੜੇ ਨਗਰਾਂ ਵਾਲੇ ਚੱਲ ਕੇ ਆਉਂਦੇ
ਉਪਹਾਰੇ
ਔਰ ਬਹੁਤ ਹੀ ਮੁੱਲ ਦੀਆਂ ਭਾਵ ਕੀਮਤੀ ਵਸਤੂਆਂ ਵੱਡੀ ਗਿਣਤੀ ਦੇ ਵਿੱਚ ਲੈ ਕੇ ਹਜ਼ੂਰ ਦੇ ਚਰਨਾਂ ਵਿੱਚ ਸੰਗਤਾਂ ਪੁੱਜਦੀਆਂ, ਆਪਣੀਆਂ ਵਸਤੂਆਂ ਭੇਟਾਵਾਂ ਕਰਕੇ ਹਜ਼ੂਰ ਦੀ ਪ੍ਰਸੰਨਤਾ ਪ੍ਰਾਪਤ ਕਰਦੀਆਂ। ਗੁਰੂ ਕੇ ਸਿੱਖ, ਗੁਰੂ ਘਰ ਦੇ ਸ਼ਰਧਾਲੂ ਆਪਣੀ ਕਿਰਤ ਕਮਾਈ ਨੂੰ ਸਫਲ ਕਰਦੇ।
ਆਮੈਂ ਜਿਤ ਕਿਤ ਤੇ ਦਿਨ ਸਾਰੇ
ਜਿੱਥੋਂ ਕਿਤੋਂ ਵੀ ਸੰਗਤਾਂ ਨੂੰ ਖਬਰਾਂ ਮਿਲ ਰਹੀਆਂ ਹਨ ਦਿਨੇ ਰਾਤ, ਬੇਅੰਤ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਜਿੱਥੋਂ ਕਿੱਥੋਂ ਵੀ ਚੱਲ ਚੱਲ ਕੇ ਆਉਂਦੇ ਆ ਮਾਈ ਭਾਈ।
ਅਰਪਣ ਕਰ ਕਰ ਵਸਤ ਬਿੰਦ
ਔਰ ਬੇਨਤੀਆਂ ਕਰ ਕਰਕੇ ਬਹੁਤੀਆਂ ਭੇਟਾਵਾਂ, ਕੋਈ ਵਸਤਰ ਅਰਪਦਾ, ਕੋਈ ਧਨ ਅਰਪਦਾ, ਕੋਈ ਮੇਵੇ ਅਰਪਦਾ, ਕੋਈ ਸ਼ਸਤਰ ਭੇਟਾ ਕਰਦਾ, ਕੋਈ ਘੋੜੇ ਭੇਟਾ ਕਰਦਾ, ਸਾਰੇ ਗੁਰਸਿੱਖ ਆਪੋ ਆਪਣੀ ਜਥਾ ਸ਼ਕਤੀ ਮੁਤਾਬਕ, ਜੈਸਾ ਕਿਸੇ ਪਾਸ ਬਿੱਤ ਹੈ, ਸਮਰੱਥਾ ਹੈ, ਉਸ ਅਨੁਸਾਰ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰ ਤੇ ਭੇਟਾਵਾਂ ਸਤਿਗੁਰੂ ਜੀ ਨੂੰ ਅਰਪਿਤ ਕਰਦੇ ਆ, ਮੱਥਾ ਟੇਕਦੇ ਆ।
ਸੁੰਦਰ ਪਦ ਅਰਬਿੰਦ
ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁੰਦਰ ਤੋਂ ਸੁੰਦਰ ਭੇਟਾਵਾਂ ਅਰਪਿਤ ਕਰਕੇ ਗੁਰੂ ਕੇ ਸਿੱਖ ਹਜ਼ੂਰ ਨੂੰ ਨਮਸਕਾਰਾਂ ਕਰਦੇ ਆ, ਮੱਥਾ ਟੇਕਦੇ ਆ ਚਰਨਾਂ ਕਮਲਾਂ ਦੇ ਉੱਤੇ।
ਕਰੈ ਮੇਵੜੋ ਟਿਗੇ ਅਰਦਾਸ
ਔਰ ਮੇਵੜਾ ਅਰਦਾਸੀਆ ਸਿੱਖ ਜਿਸ ਜਿਸ ਭਾਵਨਾ ਨੂੰ ਲੈ ਕੇ ਕੋਈ ਸਤਿਗੁਰੂ ਜੀ ਦੇ ਦਰ ਤੇ ਆ ਕੇ ਬੇਨਤੀ ਕਰਦਾ ਜਾਂ ਜੋ ਜੋ ਭਾਵਨਾ ਲੈ ਕੇ ਭੇਟਾਵਾਂ ਸਤਿਗੁਰੂ ਜੀ ਨੂੰ ਅੱਗੇ ਲਿਆ ਕੇ ਮੱਥਾ ਟੇਕਦੇ ਹੈ ਅਰਦਾਸੀਏ ਸਿੱਖ, ਉਹਨਾਂ ਦੀ ਭਾਵਨਾ ਅਨੁਸਾਰ ਉਵੇਂ ਸਤਿਗੁਰਾਂ ਨੂੰ ਉੱਚੀ ਬੋਲ ਕੇ ਅਰਦਾਸ ਕਰਕੇ ਬੇਨਤੀ ਕਰਦੇ, ਹਾਜ਼ਰੀ ਲਵਾਉਂਦੇ ਹੈ।
ਪੂਰੇ ਸਿੱਖਣ ਕੀ ਸਭ ਆਸ
ਜੋ ਜੋ ਕਿਸੇ ਦੀ, ਕੋਈ ਧਨ ਚਾਹੁੰਦਾ, ਕੋਈ ਪੁੱਤਰ ਚਾਹੁੰਦਾ, ਕੋਈ ਦੁੱਧ, ਕੋਈ ਜ਼ਮੀਨ, ਕੋਈ ਤੰਦਰੁਸਤੀ, ਕੋਈ ਸੰਸਾਰ ਮੰਗਦਾ, ਕੋਈ ਪਰਮਾਰਥ ਦੀ ਦਾਤ ਮੰਗਦਾ, ਜੈਸੀ ਜੈਸੀ ਕਿਸੇ ਦੀ ਆਸਾ, ਜੈਸੀ ਜੈਸੀ ਕਿਸੇ ਦੀ ਇੱਛਾ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸਤਿਗੁਰੂ ਸਾਰਿਆਂ ਦੀਆਂ ਆਸਾਵਾਂ, ਸਾਰਿਆਂ ਦੀ ਇੱਛਾ ਪੂਰੀਆਂ ਕਰਦੇ ਹਨ।
ਦਰਸ਼ਨ ਕਰੈ ਨਿਸਾ ਟਿਗਰੈ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਗੁਰਸਿੱਖ ਭਾਈ ਆਸਾਵਾਂ ਮਨੋਰਥ ਪ੍ਰਾਪਤ ਕਰਦੇ ਆ, ਜਿਹੜਾ ਕੋਈ ਦੂਰੋਂ ਆਉਂਦਾ ਉਹ ਹਜ਼ੂਰ ਦੇ ਚਰਨਾਂ ਵਿੱਚ ਰਾਤ ਵੀ ਰਹਿ ਪੈਂਦੇ ਆ, ਕਿਉਂਕਿ ਜਿਨ੍ਹਾਂ ਦੇ ਦੂਰ ਦੇ ਪਿੰਡ ਆ, ਦੂਰ ਜਾਣਾ ਹੁੰਦਾ, ਦਿਨੇ ਦਿਨੇ ਨਹੀਂ ਵਾਪਸ ਆਪਣੇ ਘਰਾਂ ਨੂੰ ਸ਼ਾਮ ਤੱਕ ਪਹੁੰਚ ਸਕਦੇ, ਉਹ ਦਰਸ਼ਨ ਕਰਨ ਵਾਲੇ ਰਾਤ ਵੀ ਸਤਿਗੁਰਾਂ ਦੇ ਪਾਸ ਕਰਤਾਰਪੁਰ ਸਾਹਿਬ ਰਹਿ ਜਾਂਦੇ ਆ, ਕੋਲੇ ਹੀ ਚਰਨਾਂ ਦੇ ਵਿੱਚ, ਨਾਲੇ ਦਰਸ਼ਨ ਕਰਦੇ, ਨਾਲੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ
ਹੈ,
ਔਰ ਸਤਿਗੁਰੂ ਜੀ ਦੇ ਦਰ ਤੋਂ ਬਹੁਤ ਖੁਸ਼ੀਆਂ ਦੀਆਂ ਦਾਤਾਂ ਲੈ ਕੇ, ਬਖਸ਼ਿਸ਼ਾਂ ਲੈ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੇ ਹੈ।
ਸਗਰੇ ਦਿਨ ਸਤਿਗੁਰ ਕੇ ਤੀਰ,
ਸਾਰਾ ਦਿਨ ਹੀ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ
ਆਏ ਜਾਏ ਤਿਕੋਵਤ ਪੀਰ,
ਬਹੁਤ ਸੰਗਤਾਂ ਆ ਰਹੀਆਂ ਦਰਸ਼ਨ ਕਰਨ ਵਾਲੀਆਂ, ਤੁਸੀਂ ਵੇਖ ਰਹੇ ਹੋ ਅੰਮ੍ਰਿਤ ਵੇਲੇ ਤੋਂ ਕਿਵੇਂ ਲਾਈਨਾਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੀਆਂ ਲੱਗੀਆਂ, ਕਿੱਡੀ ਵੱਡੀ ਭੀੜ ਹੈ, ਆਉਣ ਵਾਲੀਆਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆ ਰਹੀਆਂ, ਜਾਣ ਵਾਲੇ ਦਰਸ਼ਨ ਕਰ ਕਰਕੇ ਜਾ ਰਹੇ ਹੈ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਵੀ, ਜਾਣ ਵਾਲੀਆਂ ਸੰਗਤਾਂ ਦੀ ਬਹੁਤ ਵੱਡੀ ਭੀੜ ਹੈ, ਇਕੱਤਰਤਾ ਹੈ।
ਕੇਤਕ ਜੋਧਾ ਚਾਕਰ ਰਹਿ,
ਕਿੰਨੇ ਕੁ ਬਹਾਦਰ ਹਜ਼ੂਰ ਦੀਆਂ ਸ਼ਸਤਰਧਾਰੀ ਫੌਜਾਂ ਦੇ ਵਿੱਚ ਨੌਕਰੀ ਕਰਨ ਵਾਸਤੇ ਵੀ ਰਹਿੰਦੇ ਹੈ, ਉਪਜੀਵਕਾ ਚਲਾਉਣ ਲਈ ਸਤਿਗੁਰਾਂ ਦੇ ਦਰ ਤੋਂ ਰੋਜ਼ੀਨੇ ਪ੍ਰਾਪਤ ਕਰਦੇ ਆ, ਰਸਤਾ ਲੈਂਦੇ
ਹੈ,
ਔਰ ਸ਼ਸਤਰਾਂ ਦੀ ਵਿਦਿਆ, ਸ਼ਸਤਰ ਚਲਾਉਣ ਦੀ ਵਿਦਿਆ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਕਰਦੇ ਸਿੱਖਦੇ ਹੈ, ਔਰ ਜੰਗਾਂ ਯੁੱਧਾਂ ਦੇ ਕਰਤੱਬ ਦਿਖਾ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੈ।
ਤੁਰੰਗ ਸਿੱਕੇ ਔਰ ਪੰਤੇ,
ਕਿੰਨੇ ਕੁ ਸਿੱਖ ਬੜੇ ਕੀਮਤੀ ਘੋੜੇ ਕਾਬਲ ਕੰਧਾਰ ਤੋਂ ਲੈ ਕੇ ਬਹੁਤ ਕੀਮਤੀ ਘੋੜੇ ਸਤਿਗੁਰਾਂ ਨੂੰ ਲਿਆ ਕੇ ਭੇਟਾ ਕਰਦੇ ਹੈ ਜੰਗਾਂ ਯੁੱਧਾਂ ਦੇ ਵਿੱਚ। ਸਤਿਗੁਰਾਂ ਨੂੰ ਇਹਨਾਂ ਸਵਾਰੀਆਂ ਦੀ ਲੋੜ ਹੈ, ਲੋੜ ਮੁਜਬ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਨੂੰ ਕੀਮਤੀ ਘੋੜੇ ਭੇਟਾ ਕਰਦੇ ਆ ਸਵਾਰੀਆਂ ਵਾਲੇ,
ਔਰ
ਕਿੰਨੇ ਵਪਾਰੀ ਬਹੁਤ ਕੀਮਤੀ ਘੋੜੇ ਵੀ ਲੈ ਕੇ ਆਉਂਦੇ ਆ, ਜਿਨ੍ਹਾਂ ਦਾ ਕਿਤੇ ਘੋੜੇ ਨਹੀਂ ਵਿਕਦੇ, ਜਿਨ੍ਹਾਂ ਦੀ ਕੋਈ ਕਦਰ ਨਹੀਂ ਪੈਂਦੀ, ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਕੀਮਤੀ ਵਸਤੂਆਂ ਦੀ ਕਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਪਏਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲੋਂ ਵੱਡਾ ਕੋਈ ਕਦਰ ਸ਼ਨਾਸ਼ ਨਹੀਂ। ਉਹ ਵਪਾਰੀ ਫਿਰ ਘੋੜੇ ਲੈ ਕੇ ਆਉਂਦੇ, ਉਹਨਾਂ ਘੋੜਿਆਂ ਦੀਆਂ ਚੰਗੀਆਂ ਨਸਲਾਂ, ਚੰਗੇ ਗੁਣ, ਵਿਸ਼ੇਸ਼ਤਾਈਆਂ ਵੇਖ ਵੇਖ ਕੇ, ਪਰਖ ਪਰਖ ਕੇ, ਸਿੱਖਾਂ ਤੋਂ ਐਨ ਸਤਿਗੁਰੂ ਜੀ ਚੰਗੀ ਤਰ੍ਹਾਂ ਨਿਰਖ ਕੇ, ਬਹੁਤਾ ਧਨ ਖਰਚ ਖਰਚ ਕੇ ਉਹ ਘੋੜੇ ਮੁੱਲ ਵੀ ਖਰੀਦਦੇ ਹਨ ਗੁਰਸਿੱਖਾਂ ਦੀ ਸਵਾਰੀ ਵਾਸਤੇ, ਸੂਰਮਿਆਂ ਦੇ ਚੜ੍ਹਨ ਵਾਸਤੇ,
ਧਨੁਖਲੇ ਦਰਬ ਦਿਵਾਵੇ,
ਔਰ ਕਿੰਨਿਆਂ ਕੋਲੋਂ ਤੀਰ ਚਲਾਉਣ ਵਾਲੇ ਧਨਖ ਸਤਿਗੁਰੂ ਜੀ ਧਨ ਦੇ ਕੇ ਮੁੱਲ ਖਰੀਦ ਲੈਂਦੇ ਆ ਸ਼ਸਤਰਾਂ ਦਾ,
ਕੇਤਕ ਤਰਕਸ਼ ਟਿਗ ਬਨਵਾਵੇ,
ਔਰ ਕਿੰਨਿਆਂ ਕੋਲੋਂ ਕੋਲੇ ਬਿਠਾ ਬਿਠਾ ਕੇ ਕਾਰੀਗਰਾਂ ਕੋਲੋਂ ਮਹਾਰਾਜ ਤੀਰ ਕਢਾ ਕੇ ਤੀਰਾਂ ਨੂੰ ਤਿਆਰ ਕਰਾਉਂਦੇ ਆ, ਉਹਨਾਂ ਮਿਹਨਤ ਕਰਨ ਵਾਲੇ ਕਾਰੀਗਰਾਂ ਨੂੰ ਵੀ ਧਨ ਦਿੰਦੇ ਆ, ਸ਼ਸਤਰ ਚਲਾਉਣ ਵਾਸਤੇ ਤੀਰ ਚਲਾਉਣ ਵਾਸਤੇ ਧਨਖ ਵੀ ਖਰੀਦਦੇ ਹਨ।
ਖਰਤ ਤਾਰਚੇ ਲੋਹਾ ਖਰੇ,
ਔਰ ਸਾਧ ਸਿੰਘ ਜੀ ਚੰਗੇ ਚੰਗੇ ਲੋਹੇ ਦੇ ਬਹੁਤ ਤਿੱਖੇ ਤਿੱਖੇ ਤੀਰ ਘੜ ਘੜ ਕੇ ਕਾਰੀਗਰ ਤਿਆਰ ਕਰਦੇ ਹੈ।
ਹੋਰ ਕਰਤਾਰ ਕਰਾਵਨ ਕਰੈ,
ਕਰਤਾਰਪੁਰ ਸਾਹਿਬ ਰਹਿ ਕੇ ਸਤਿਗੁਰੂ ਜੀ ਇਹ ਸ਼ਹਿਰ ਦੇ ਅੰਦਰ ਕਾਰੀਗਰਾਂ ਤੋਂ ਸ਼ਸਤਰਾਂ ਦਾ ਵੱਡਾ ਖਜ਼ਾਨਾ, ਵੱਡਾ ਜ਼ਖੀਰਾ ਜਮ੍ਹਾਂ ਕਰਨ ਵਾਸਤੇ ਜੰਗਾਂ ਯੁੱਧਾਂ ਦੀ ਤਿਆਰੀ ਲਈ ਸਤਿਗੁਰੂ ਜੀ ਬਹੁਤ ਤਿਆਰੀਆਂ ਕਰ ਰਹੇ ਆ, ਕਿਉਂ ਦੋ ਯੁੱਧ ਅਜੇ ਹੋਰ ਹੋਣੇ ਆ, ਸ੍ਰੀ ਹਰਗੋਬਿੰਦਪੁਰ ਸਾਹਿਬ ਵਾਲਾ ਤੇ ਗੁਰੂ ਸਰ ਮਹਿਰਾਜ ਸਾਹਿਬ ਵਾਲਾ, ਇਸ ਲਈ ਉਹਨਾਂ ਯੁੱਧਾਂ ਦੀ ਤਿਆਰੀ ਸਤਿਗੁਰੂ ਜੀ ਪਹਿਲਾਂ ਤੋਂ ਹੀ ਕਰਵਾ ਰਹੇ ਆ। ਕਰਤਾਰਪੁਰ ਸਾਹਿਬ ਦੇ ਵਿੱਚ ਬਹੁਤ ਕਾਰੀਗਰ ਰੱਖ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ,
ਖਪਰੇ ਸੇਲੇ ਆਦਿ ਬਨਾਵੇ,
ਔਰ ਬੜੇ ਚੌੜੇ ਚੌੜੇ ਤੀਰ, ਖਪਰੇ ਨਾਮ ਚੌੜੇ ਫਲ ਵਾਲੇ ਤੀਰ, ਇਸੇ ਤਰ੍ਹਾਂ ਬਰਛੇ ਆਦਿ ਤਿਆਰ ਕੀਤੇ ਜਾਂਦੇ ਆ, ਕਰਵਾਏ ਜਾਂਦੇ ਆ,
ਤੇ ਅਨੇਕਨ ਕੌਣ ਗਿਣਾਵੇ,
ਔਰ ਸਾਧ ਸੰਗਤ ਜੀ ਕਹਿੰਦੇ ਇੰਨੇ ਇੰਨੀ ਸ਼ਸਤਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਗਿਣਤੀ ਕਰਕੇ ਨਹੀਂ ਦੱਸੀ ਜਾਂਦੀ, ਇੰਨੇ ਸ਼ਸਤਰ ਰੋਜ਼ ਤਿਆਰ ਕੀਤੇ ਜਾਂਦੇ, ਇੰਨੇ ਸ਼ਸਤਰਾਂ ਨੂੰ ਘੜ ਘੜ ਕੇ ਬਣਵਾਇਆ ਜਾਂਦਾ, ਗਿਣਤੀ ਨਹੀਂ ਕਰਕੇ ਦੱਸੀ ਜਾ ਸਕਦੀ, ਇੰਨੇ ਬਹੁਤੇ ਕਾਰੀਗਰ ਲਾਏ ਹੋਏ ਹੈ।
ਬੁਲਕਾ ਗਾਲਬ ਮੈਂ ਟਲਵਾਏ,
ਔਰ ਬੰਦੂਕਾਂ ਦੇ ਵਿੱਚ ਬਰੂਦ ਦੀਆਂ ਗੋਲੀਆਂ ਚਲਾਉਣ ਵਾਸਤੇ ਉਹਨਾਂ ਨੂੰ ਸੈਂਚਿਆਂ ਦੇ ਵਿੱਚ ਪਾ ਪਾ ਕੇ ਉਹਨਾਂ ਨੂੰ ਢਾਲਿਆ ਜਾਂਦਾ ਹੈ।
ਕਰ ਕਰ ਤਿਆਰ ਰੱਖੇ ਸੁਣਦਾ ਏ,
ਔਰ ਗੋਲੀਆਂ ਵੀ ਤਿਆਰ ਕਰ ਕਰਕੇ ਗੁਰੂ ਕੇ ਖਜ਼ਾਨੇ ਦੇ ਵਿੱਚ ਜਮ੍ਹਾਂ ਰੱਖੀਆਂ ਜਾਂਦੀਆਂ ਹਨ।
ਬਹੁਤ ਬਰੂਦ ਬਨਾਵਨ ਕਰੇ,
ਬਹੁਤ ਬਰੂਦ ਚਲਾਉਣ ਵਾਸਤੇ ਸਤਿਗੁਰੂ ਜੀ ਨੇ ਦੂਰੋਂ ਦੂਰੋਂ ਮੰਗਾਉਣਾ ਕੀਤਾ, ਚੰਗੀ ਨਸਲ ਦਾ ਚੰਗੀ ਰੀਤ ਦੇ ਨਾਲ ਜਿਹੜਾ ਵਧੀਆ ਤੋਂ ਵਧੀਆ ਬਰੂਦ ਮਿਲਦਾ ਉਹ ਸਤਿਗੁਰੂ ਜੀ ਦੂਰੋਂ ਦੂਰੋਂ ਮੰਗਾ ਕੇ ਜਮ੍ਹਾਂ ਕਰਕੇ ਰੱਖਦੇ,
ਰੀਤ ਸੰਭਾਰਤ ਧਰੇ
ਤੇ ਚੰਗੇ ਤਰੀਕੇ ਦੇ ਨਾਲ ਉਹਨੂੰ ਸਾਂਭ ਕੇ ਵੀ ਰੱਖਿਆ ਜਾਂਦਾ ਕਿ ਇਹਨੂੰ ਸਲਾਬਾ ਨਾ ਪੈ ਜਾਏ ਜਾਂ ਬਰੂਦ ਦੇ ਵਿੱਚੋਂ ਕਿਸੇ ਕਾਰਨ ਕੋਈ ਉਹਦੀ ਜਿਹੜੀ ਸ਼ਕਤੀ ਆ ਉਹ ਛੀਨ ਨਾ ਹੋ ਜਾਏ, ਘੱਟ ਨਾ ਜਾਏ। ਬਰੂਦ ਨੂੰ ਬੜੇ ਚੰਗੇ ਢੰਗ ਦੇ ਨਾਲ ਸਾਂਭ ਕੇ ਵੀ ਰੱਖਿਆ ਜਾਂਦਾ ਹੈ।
ਨਮਸਕਾਰ ਨੀ ਬਿਕਵੇ ਆਵੇ,
ਔਰ ਨਮਸਕਾਰ ਨੀ ਸਾਧ ਸੰਗਤ ਜੀ ਇਹ ਬੋਲੇ ਹੈ, ਖਾਲਸਾ ਹੀ ਬੋਲਿਆ ਦੇ ਵਿੱਚ ਸ਼ਸਤਰਾਂ ਦਾ ਨਾਮ ਹੈ। ਬੰਦੂਕ ਜਦੋਂ ਚੱਲਦੀ ਹੈ ਝੁੱਕ ਕੇ ਚੱਲਦੀ ਹੈ, ਨਮਸਕਾਰ ਕਰਦੀ ਹੈ, ਇਹ ਉਹਨੂੰ ਨਮਸਕਾਰ ਨੀ ਕਿਹਾ ਗਿਆ ਹੈ। ਐਸੀਆਂ ਜਿਹੜੀਆਂ ਨਮਸਕਾਰ ਨੀ ਬੰਦੂਕਾਂ ਆਉਂਦੀਆਂ ਵੇਚਣ ਵਾਸਤੇ ਕਾਰੀਗਰ ਜਦੋਂ ਲੈ ਕੇ ਆਉਂਦੇ
ਹੈ,
ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਮੁੱਲ ਖਰੀਦ ਲੈਂਦੇ ਹੈ ਤੇ ਵੇਚਣ ਵਾਲਿਆਂ ਨੂੰ ਬਹੁਤ ਧਨ ਗੁਰੂ ਕੇ ਖਜ਼ਾਨੇ ਵਿੱਚੋਂ ਦੇ ਦਿੰਦੇ ਹਨ।
ਵੀਰਨ ਕੋ ਬਖਸ਼ਿਤ ਪਰਖੰਤੇ,
ਪਰਖ ਪਰਖ ਕੇ ਸੂਰਮਾ ਬੰਦੂਕ ਚਲਾਉਣ ਦੇ ਕਾਬਲ ਹੈ, ਇਹ ਤੀਰ ਚਲਾਉਣ ਦੇ ਯੋਗ ਹੈ, ਇਹ ਬਰਛੇ ਚਲਾਉਣ ਦੇ ਤਲਵਾਰ ਚਲਾਉਣ ਦੇ ਯੋਗ ਹੈ। ਹਰ ਇੱਕ ਵਿਅਕਤੀ ਸਾਧ ਸੰਗਤ ਜੀ ਸਾਰੇ ਸ਼ਸਤਰਾਂ ਨੂੰ ਚਲਾਉਣਾ ਹਰ ਇੱਕ ਦੇ ਬਸ ਵਿੱਚ ਨਹੀਂ, ਇਸ ਕਰਕੇ ਪੂਰਾ ਅਭਿਆਸ ਹੋਣਾ ਚਾਹੀਦਾ। ਸਤਿਗੁਰੂ ਜੀ ਪਰਖਦੇ ਹੈ ਕਿ ਜਿਹੜਾ ਸ਼ਸਤਰ ਜਿਹੜਾ ਸੂਰਬੀਰ ਚਲਾ ਸਕਦਾ, ਜਿਹੋ ਜਿਹੇ ਸ਼ਸਤਰ ਚਲਾਉਣ ਦੇ ਕੋਈ ਸੂਰਮਾ ਯੋਗ ਹੈ ਉਹੋ ਜਿਹੇ ਸ਼ਸਤਰ ਉਹਨੂੰ ਬਖਸ਼ ਦਿੰਦੇ ਆ, ਦੇ ਦਿੰਦੇ ਆ।
ਨਿਸ਼ਾਨੋ ਨਹੀਂ ਚੁਕੰਤੇ,
ਔਰ ਜਦੋਂ ਸੂਰਮੇ ਨਿਸ਼ਾਨੇ ਲਾਉਂਦੇ ਆ ਨਾ ਗੋਲੀਆਂ ਦੇ ਬੰਦੂਕਾਂ ਦੇ ਰਾਹੀਂ ਤਾਂ ਇੱਕ ਵੀ ਨਿਸ਼ਾਨਾ ਨਹੀਂ ਖੁੰਝਦਾ, ਐਨ ਟਿਕਾਣੇ ਸਿਰ ਲੱਗਦਾ ਹੈ। ਐਸੇ ਪਾਰਖੂ ਐਸੇ ਨਿਸ਼ਾਨ ਚ ਗੁਰੂ ਕੇ ਸਿੱਖ ਸੂਰਮੇ ਹਨ।
ਦਿਨ ਪ੍ਰਸ਼ਸਤਨ ਕੋ ਅਭਿਆਸ,
ਪ੍ਰਾਤ ਦਿਨ ਸ਼ਸਤਰਾਂ ਦਾ ਅਭਿਆਸ ਗੁਰੂ ਕੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਕਰਦੇ ਹੈ।
ਅਧਿਕ ਸਤਿਗੁਰੂ ਬਿਲਾਸ,
ਐਸੇ ਬਹੁਤ ਸਤਿਗੁਰੂ ਜੀ ਕੌਤਕ ਕਰ ਰਹੇ ਹਨ, ਧਰਮ ਦੀ ਰੱਖਿਆ ਲਈ ਸੰਸਾਰ ਦੇ ਜੀਵਾਂ ਦੀ ਸਹਾਇਤਾ ਕਰਨ ਵਾਸਤੇ ਬੜੇ ਕੌਤਕ ਕਰਦੇ ਆ ਸੱਚੇ ਪਾਤਸ਼ਾਹ।
ਮਾਰ ਬਕਾਰਾ ਸਿੱਖ ਕਰੇ ਆ,
ਸਿੱਖ ਵੀ ਮਾਰ ਬਕਾਰਾ ਬੜੇ ਉਤਸ਼ਾਹ ਦੇ ਸ਼ੂਰ ਵੀਰਤਾ ਵਾਲੇ, ਗੁਰੂ ਕੇ ਖਾਲਸੇ ਬੜੇ ਉੱਚੀ ਉੱਚੀ ਬੋਲੇ ਬੋਲਦੇ ਆ, ਬਚਨ ਉਚਾਰਦੇ ਮੁਖ ਤੋਂ
ਤੁਰਕਲਾ ਪੂਰੀ ਲੁੱਟੇ,
ਖਾਲਸੇ ਦਾ ਮਾਰ ਬਕਾਰਾ ਕਿ ਤੁਰਕਾਂ ਨੂੰ ਜਿਉਂਦੇ ਨੀ ਛੱਡਾਂਗੇ, ਜਿਹੜੇ ਤੁਰਕ ਆਉਣਗੇ ਜਿਉਂਦਿਆਂ ਨੂੰ ਮਾਰ ਮਾਰ ਕੇ ਸਾਰਾ ਲਾਹੌਰ ਇਹਨਾਂ ਕੋਲੋਂ ਖੋਹ ਕੇ ਕਬਜ਼ਾ ਕਰ ਲਵਾਂਗੇ। ਐਸੇ ਉਤਸ਼ਾਹ ਦੇ ਬੋਲੇ ਗੁਰੂ ਕੇ ਸਿੱਖ ਬੋਲਦੇ ਹੈ ਕਿ ਤੁਰਕਾਂ ਨੂੰ ਜਿਉਂਦੇ ਨਹੀਂ ਜਾਣ ਦੇਵਾਂਗੇ, ਤੁਰਕਾਂ ਕੋਲੇ ਰਾਜ ਨਹੀਂ ਰਹਿਣ ਦੇਵਾਂਗੇ, ਇਹਨਾਂ ਕੋਲੋਂ ਰਾਜ ਭਾਗ ਖੋਹ ਕੇ ਗੁਰੂ ਕਾ ਖਾਲਸਾ ਗੁਰੂ ਕੇ ਸਿੱਖ ਰਾਜ ਭਾਗ ਦੇ ਮਾਲਕ ਬਣਨਗੇ। ਐਸੇ ਉਤਸ਼ਾਹ ਦੇ ਬਚਨ ਖਾਲਸਾ ਬੋਲਦਾ ਹੈ।
ਮਲੇਛਨ ਤੇ ਅਬਰਾਜ,
ਕਹਿੰਦੇ ਮਲੇਛਾਂ ਕੋਲੇ ਰਾਜ ਨੀ ਰਹਿਣ ਦੇਣਾ, ਇਹਨਾਂ ਕੋਲੋਂ ਰਾਜ ਖੋਹ ਲੈਣਾ, ਬੜੇ ਵੱਡੇ ਜ਼ਾਲਮ ਅਤੇ ਜ਼ੁਲਮੀ ਹੋ ਚੁੱਕੇ ਹੈ। ਜ਼ਾਲਮ ਅਤੇ ਜ਼ੁਲਮੀ ਨੂੰ ਰਾਜ ਕਰਨ ਦਾ ਹੱਕ ਨਹੀਂ, ਇਸ ਕਰਕੇ ਇਹਨਾਂ ਕੋਲੇ ਰਾਜ ਨੀ ਰਹਿਣ ਦੇਣਾ, ਇਹਨਾਂ ਤੋਂ ਰਾਜ ਖੋਹ ਲੈਣਾ ਹੈ ਜੰਗ ਜੁੱਧ ਕਰਕੇ।
ਮਹਾ ਦੁਸ਼ਟੀ ਨਵਦਿਓ ਸਮਾਜ,
ਇਹ ਬੜੇ ਵੱਡੇ ਵੱਡੇ ਜ਼ਾਲਮਾਂ ਦਾ ਬਹੁਤ ਵੱਡਾ ਜਿਹੜਾ ਰਾਜ ਸਾਜ ਵੱਧ ਚੁੱਕਾ ਹੈ ਇੰਨਾ ਵੱਡਾ।
ਕਰੋ ਗੁਰੂ ਆਏ ਅਬ ਐਸੇ,
ਔਰ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਹੈ ਸੱਚੇ ਪਾਤਸ਼ਾਹ ਆਗਿਆ ਕਰੋ, ਹੁਕਮ ਦਿਓ ਸਾਨੂੰ ਆਪ।
ਪਰ ਜੰਗ ਹੱਥ ਸ਼ਤਰੂ ਜੈਸੇ,
ਜੰਗ ਪਵੇ, ਜੰਗ ਦਾ ਸਮਾਂ ਆ ਬਣੇ, ਜੰਗ ਹੋਵੇ ਤੇ ਜਿੰਨੇ ਸ਼ਤਰੂ ਚੜ ਕੇ ਆਉਣਗੇ, ਵੈਰੀ ਚੜ ਕੇ ਆਉਣਗੇ, ਥਾਈ ਉਹਨਾਂ ਨੂੰ ਮਾਰ ਮੁਕਾ ਕੇ ਮਿੱਟੀ ਵਿੱਚ ਮਿਲਾ ਦੇਵਾਂਗੇ। ਸਤਿਗੁਰੂ ਕਿਰਪਾ ਕਰੋ, ਐਸਾ ਉਤਸ਼ਾਹ ਹੈ ਸੂਰਮਿਆਂ ਦੇ ਅੰਦਰ। ਕੋਈ ਸਾਧ ਸੰਗਤ ਜੀ ਬੁੱਢਦਿਲੀ ਨਹੀਂ ਹੈ, ਕੋਈ ਨਿਰਾਸ਼ਾ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਡਰ ਔਰ ਭੈ ਨਹੀਂ ਹੈ ਗੁਰੂ ਕੇ ਸਿੱਖਾਂ ਦੇ ਅੰਦਰ। ਕਿਉਂ? ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਦਾ ਜਾਪ ਕਰਨ ਵਾਲਿਆਂ ਦੇ ਸਾਰੇ ਭੈ ਮਿਟ ਜਾਂਦੇ ਆ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਖਾਲਸੇ ਵਿੱਚ ਵੀਰਸ ਦੇ ਗੁਣ ਭਰਨ ਵਾਸਤੇ ਔਰ ਧਰਮ ਦੀ ਰੱਖਿਆ ਕਰਨ ਵਾਸਤੇ, ਸਤਿਗੁਰੂ ਜੀ ਨੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਇਹ ਸ਼ਸਤਰ ਵਿਦਿਆ ਦਾ ਅਭਿਆਸ ਆਪਣੇ ਗੁਰਸਿੱਖਾਂ ਨੂੰ ਕਰਵਾਇਆ। ਜੰਗਾਂ ਯੁੱਧਾਂ ਦੇ ਰਾਹੀਂ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਪੂਰਨੇ ਪੌਣਾ ਕੀਤੇ ਹਨ। ਸੋ ਸਾਧ ਸੰਗਤ ਜੀ ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ।